चौपाई जब आवा उपमन के माई श्री नानक तें देखे नाई परकन पाओ भूपगत दाना पै काल तें अंतर ध्याना।
वाहिगुरु जी का खालसा, वाहिगुरु जी की फतेह। परम सत्कार योग, सन्मान योग, गुरु का खास रूप, गुरु खालसा साध संगत वड्डे भाग हन। दीन दुनिया दे मालक सर्व सांझी वालता दे सांझे रहबर बाणी गुरु, गुरु है बाणी विच बाणी अमृत सारे। गुरबाणी कहे सेवक जन मानै प्रतख गुरु निसारे। श्री गुरु ग्रंथ साहिब जी महाराज जी दे पवित्र चरणा कमलां च एकत्र होके श्री गुरु नानक देव साहिब जी महाराज आप नारायण कलातार जग मैं परवरयो निरंकार आकार जोत जग मंडल करयो। धन गुरु नानक साहिब जी दी पवित्र कथा बहुत ही प्यार सत्कार श्रद्धा नाल आप जी सरवण कर रहे। दीन दुनिया दे मालक सतगुरु जी राजे शिवनाभ नाल वार्तालाप कीती है। जदों राजे शिवनाभ ने साहिब जी नूं महाराज जी दा नाम उन्हां दी जाति बारे पुछया तो मारू राग दा एक पवित्र शब्द उच्चारण करके सतगुरु जी ने राजे शिवनाभ नूं सकारथा कीता, कृतार्थ कीता कि जोगी जुगत नाम नरमायल ताकै मैल ना राती। पर राजे शिवनाभ नूं समझ नहीं सी आउंदी, बार बार गुरु साहब दा शब्द सुन के सवाल करदा है, महाराज तुसी ब्राह्मण हो खत्री हो, तो बार बार जदों सतगुरां नूं पुछ रहा महाराज अगे शब्द दा दूसरा बंद उचार दिंदे, फिर तीसरा, जदों अखीरला बंद उचारण कीता कि नानक भया उदासी, फिर राजे शिवनाभ नूं समझ आई भी है तां गुरु नानक साहब ने शब्द दे अखीर विच महाराज जी ने अपना नाम वर्णन कीता है। चरणी ढह पिया गरीब नवाज पातशाह दे चरणा ते नमस्कार करके कहण लगा, जी मेरे अंदर दी गत तुसी चंगी तरह जानदे हो, कृपा करो हुण मेरे मंदरां विच महलां च चरण पा के महल पवित्र करो। महाराज जी आख्या, शिवनाभ असी तेरे मंदरां च नहीं नगर विच धर्मशाला बना जिथे संगत बैठ के परमेश्वर की कीर्ति करया करे, उस धर्मशाला विच असी आवांगे। राजे शिवनाभ ने जानदिया बड़ी छेती नाल धर्मशाला का काम रंभिया, नौकर चाकर ला के बड़ी छेती नाल एक दो दिन विच ही धर्मशाला बना दिती, सोने गिलम गलीचे बिछा दिते, सुगंधी का चर्चन कर दिता, चंदोआ ताण के हेठा सोहना पलंगा सोहना बिछाणा बिछा के महाराज गुरु नानक साहब नूं बुलाउण वास्ते बाग च पहुंचया कि जिस बाग विच सतगुरु जी का निवास सी उसे बाग विच राजा शिवनाभ जिस वेले पहुंचया महाराज गुरु नानक साहब दे उत्थे बैठियां दे दर्शन नहीं होए। उस समय दी कथा भाई साहब भाई संतोख सिंह जी कविराज चूड़ामणि कवियां दे विचों श्रोमणी कवि हन, श्री गुरु नानक प्रकाश ग्रंथ विच कथा अंकित कर रहे ने। आओ मन बिरतियां गुरु चरणा नाल जोड़िए। गुरु नानक प्रकाश पुरवार्द दा यह 48वां अध्याय है। जगत गुरु गुरु नानक साहब जी दे पवित्र चरणा दा ध्यान हिरदे च वसाउंदिआं अपने जीवन ते रसना दे कल्याण निमित आखीए जी सतनाम
श्री वाहे गुरु साहिब जी।
सतनाम
श्री वाहे गुरु साहिब जी। चौपाई जब आवा उपमन के माई ਸ੍ਰੀ ਨਾਨਕ ਤੈ ਦੇਖੇ ਨਾਈ।
ਰਾਜਾ ਸ਼ਬਨਾਭ ਜਦੋਂ ਬਾਗ ਵਿਚ ਆਇਆ ਮਹਾਰਾਜ ਜੀ ਨੂੰ ਬੁਲਾਉਣ ਵਾਸਤੇ, ਸਤਿਗੁਰੂ ਜੀ ਨੂੰ ਬੁਲਾ ਕੇ ਲਿਜਾ ਕੇ ਧਰਮਸ਼ਾਲਾ ਚ ਮਹਾਰਾਜ ਜੀ ਦੇ ਚਰਨ ਪਵਾਵਾਂ, ਤੋ ਗੁਰੂ ਸਾਹਿਬ ਨੂੰ ਬੁਲਾਉਣ ਵਾਸਤੇ ਜਦੋਂ ਰਾਜਾ ਸ਼ਿਵਨਾਭ ਬਾਗ ਵਿਚ ਆਇਆ ਤੇ ਅੱਗੇ ਮਹਾਰਾਜ ਗੁਰੂ ਨਾਨਕ ਸਾਹਿਬ ਨਜ਼ਰ ਨਹੀਂ ਆਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੂਰਤ ਰਾਜੇ ਸ਼ਿਵਨਾਭ ਨੂੰ ਨਹੀਂ ਦਿਸੀ।
ਪਰਖਣ ਪਾਓ ਭੂਪ ਗਤ ਦਾਨਾ ਭਏ ਕਾਲ ਤੇ ਅੰਤਰ ਧਿਆਨਾ।
ਮੁਕਤੀਆਂ ਦੇ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪ ਹੀ ਕਲਾ ਵਰਤਾਈ ਹੈ, ਰਾਜੇ ਸ਼ਿਵਨਾਭ ਦੇ ਅੰਦਰ ਦਾ ਪ੍ਰੇਮ ਪਰਖਣ ਵਾਸਤੇ ਵੀ ਇਹਦੇ ਅੰਦਰ ਪ੍ਰੀਤ ਕਿੰਨੀ ਹੈ। ਕਸਵੱਟੀ ਲਾ ਦਿੱਤੀ ਅੰਦਰ ਪ੍ਰੇਮ ਦੀ ਪਰਖ ਕਰਨ ਵਾਸਤੇ। ਸਤਿਗੁਰਾਂ ਨੇ ਆਪ ਇਹ ਕੌਤਕ ਵਰਤਾਇਆ ਕਿ ਰਾਜੇ ਸ਼ਿਵਨਾਭ ਦੀਆਂ ਅੱਖਾਂ ਦੇ ਸਾਹਮਣੇ ਸਤਿਗੁਰੂ ਜੀ ਅੰਤਰ ਧਿਆਨ ਹੋ ਗਏ ਹਨ ਉੱਥੇ ਹੀ, ਪਰ ਰਾਜੇ ਸ਼ਿਵਨਾਭ ਨੂੰ ਮਹਾਰਾਜ ਜੀ ਨਜ਼ਰ ਨਹੀਂ ਆ ਰਹੇ। ਗਰੀਬ ਨਵਾਜ ਪਾਤਸ਼ਾਹ ਨੇ ਇਹੋ ਜਿਹਾ ਕੌਤਕ ਵਰਤਾਇਆ ਰਾਜੇ ਦਾ ਪ੍ਰੇਮ ਪਰਖਣ ਵਾਸਤੇ, ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਤਰ ਧਿਆਨ ਹੋ ਗਏ।
ਬਿਨਾ ਬਿਲੋਕੇ ਬੇਬਲ ਰਾਓ ਤਨ ਗਿਰਿਓ ਤਨ ਸੁਧ ਨਾ ਕਾਓ।
ਜਦੋਂ ਆ ਕੇ ਵੇਖਿਆ ਤੇ ਰਾਜੇ ਸ਼ਿਵਨਾਭ ਨੂੰ ਸ਼ੰਕਾ ਹੋਰ ਪੈ ਗਈ ਵੀ ਕਿਤੇ ਸਤਿਗੁਰੂ ਜੀ ਮੈਨੂੰ ਛੱਡ ਕੇ ਚਲੇ ਤਾਂ ਨਹੀਂ ਗਏ, ਮੈਂ ਉਧਰ ਧਰਮਸ਼ਾਲਾ ਬਣਾਉਂਦਾ ਰਹਿ ਗਿਆ ਤੇ ਇਧਰੋਂ ਸਤਿਗੁਰੂ ਜੀ ਅਚਾਨਕ ਚਲੇ ਗਏ ਹੁਣ। ਕਹਿੰਦੇ ਜਦੋਂ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਨਾ ਹੋਏ ਨਾ ਤੇ ਰਾਜਾ ਸ਼ਿਵਨਾਭ ਬਿਬਲ ਹੋ ਗਿਆ, ਇੱਕ ਵਾਰੀ ਬੇਹੋਸ਼ ਹੋ ਕੇ ਜ਼ਮੀਨ ਤੇ ਹੀ ਡਿੱਗ ਪਿਆ ਰਾਜਾ ਸ਼ਿਵਨਾਭ। ਇਹੋ ਜਿਹਾ ਮਨ ਨੂੰ ਝਟਕਾ ਲੱਗਾ, ਅਚਾਨਕ ਗੁਰੂ ਸਾਹਿਬ ਕਿੱਥੇ ਚਲੇ ਗਏ, ਮਹਾਰਾਜ ਕਿੱਥੇ ਗਏ। ਇਹ ਸੋਚਦਿਆਂ ਹੀ ਇਹੋ ਜਿਹਾ ਹੌਕਾ ਲਿਆ, ਉਸ ਹੌਕੇ ਦੇ ਨਾਲ ਰਾਜਾ ਸ਼ਿਵਨਾਭ ਜੀ ਬੇਹੋਸ਼ ਹੋ ਕੇ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗ ਪਏ।
ਲੱਗੀ ਮ੍ਰਿਤਕਾ ਅੰਗਨ ਮਾਈ ਲੀਨ ਉਚਾਰੇ ਸੇਵਕਨ ਤਾਈ।
ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗੇ ਤੇ ਸਰੀਰ ਮਿੱਟੀ ਨਾਲ ਭਰ ਗਿਆ, ਕਿਉਂਕਿ ਕੱਚਾ ਥਾਂ ਸੀ ਜਿੱਥੇ ਡਿੱਗੇ, ਮਿੱਟੀ ਨਾਲ ਸਰੀਰ ਭਰ ਗਿਆ। ਇਹਨਾਂ ਦੇ ਸੇਵਕ ਨਾਲ ਸਨ, ਉਹਨਾਂ ਨੇ ਛੇਤੀ ਨਾਲ ਰਾਜੇ ਸ਼ਿਵਨਾਭ ਨੂੰ ਚੁੱਕਿਆ ਥੱਲੇ ਜ਼ਮੀਨ ਤੇ ਡਿੱਗੇ ਹੋਏ ਨੂੰ। ਜਦੋਂ ਬੇਹੋਸ਼ ਹੋ ਕੇ ਡਿੱਗਿਆ ਤੇ ਇਹਦੇ ਸੇਵਕਾਂ ਨੇ ਉਸੇ ਵੇਲੇ ਨੂੰ ਚੁੱਕ ਲਿਆ।
ਪਹੁੰਚ ਅੰਗ ਕਰ ਪੌਣ ਚੁਲਾਈ ਚੇਤਨਤਾ ਉਪਰ ਤਨ ਆਏ।
ਮਿੱਟੀ ਲੱਗ ਗਈ, ਅੰਗਾਂ ਤੇ ਮਿੱਟੀ ਲੱਗ ਗਈ ਸੀ, ਸੇਵਾਦਾਰਾਂ ਨੇ ਕੱਪੜੇ ਨਾਲ ਮਿੱਟੀ ਸਾਫ਼ ਕੀਤੀ ਪਹਿਲਾਂ। ਫਿਰ ਪੱਖਾ ਚੱਲਿਆ ਕਿ ਪੱਖਾ ਚੱਲਣ ਨਾਲ ਰਾਜਾ ਮੂਰਛਤ ਹੋ ਗਿਆ ਤੇ ਹੋਸ਼ ਵਿਚ ਆ ਜਾਏਗਾ। ਕਹਿੰਦੇ ਉਸੇ ਵਕਤ ਇਹਨਾਂ ਸੇਵਾਦਾਰਾਂ ਨੌਕਰਾਂ ਨੇ ਪੱਖਾ ਚੱਲਿਆ, ਪੱਖਾ ਚੱਲ ਕੇ ਰਾਜੇ ਸ਼ਿਵਨਾਭ ਨੂੰ ਹੋਸ਼ ਚ ਲਿਆਂਦਾ।
ਬੋਲਿਓ ਬਾਣੀ ਹੋਏ ਸਾਸ਼ੋਕਾ ਕਿਤ ਗਏ ਸ਼੍ਰੀ ਨਾਨਕ ਸੁਖ ਓਕਾ।
ਸ਼ਿਵਨਾਭ ਰਾਜਾ ਜਦੋਂ ਹੋਸ਼ ਵਿਚ ਆਇਆ ਨਾ ਤੇ ਹੋਸ਼ ਵਿਚ ਆਉਂਦਿਆਂ ਸ਼ਸ਼ੋਕ ਹੋ ਕੇ ਦੁਖੀ ਹੋ ਕੇ ਇੱਕੋ ਸ਼ਬਦ ਬੋਲਿਆ, ਸੁੱਖਾਂ ਦੇ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਸ ਪਾਸੇ ਚਲੇ ਗਏ ਨੇ। ਹੋਸ਼ ਆਈ, ਅੱਖ ਖੁੱਲੀ ਤੇ ਹੋਸ਼ ਆਉਂਦਿਆਂ ਜ਼ੁਬਾਨ ਤੋਂ ਇਹੀ ਲਫ਼ਜ਼ ਨਿਕਲਿਆ, ਇਹੀ ਸ਼ਬਦ ਨਿਕਲਿਆ, ਸੁੱਖਾਂ ਦੇ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਿੱਤ ਗਏ, ਕਿੱਧਰ ਚਲੇ ਗਏ ਹਨ।
ਜਿਨ ਕੇ ਦਰਸ਼ਨ ਤੀਨੋ ਤਾਪਾ ਤਨ ਬੋਲਕਤ ਹੋਵਤ ਖਾਪਾ।
ਜਿਨ੍ਹਾਂ ਦੇ ਦਰਸ਼ਨ ਕਰਕੇ ਤਿੰਨੇ ਤਾਪ ਨਸ਼ਟ ਹੋ ਜਾਂਦੇ ਨੇ। ਜੇ ਤਨਕ ਮਾਤਰ ਵੀ ਦਰਸ਼ਨ ਕਰ ਲਓ ਨਾ, ਤਨਕ ਮਾਤਰ, ਤੇ ਤਨਕ ਮਾਤਰ ਦੇ ਦਰਸ਼ਨਾਂ ਨਾਲ ਹੀ ਤਿੰਨੇ ਤਾਪ ਨਸ ਜਾਂਦੇ ਨੇ, ਤਿੰਨਾਂ ਤਾਪਾਂ ਦੀ ਨਿਵਿਰਤੀ ਹੋ ਜਾਂਦੀ ਹੈ। ਐਸੇ ਸਹਿਬ ਸੱਚੇ ਪਾਤਸ਼ਾਹ ਕਿੱਧਰ ਚਲੇ ਗਏ ਨੇ, ਕਿਸ ਪਾਸੇ ਅਲੋਪ ਹੋ ਗਏ ਨੇ।
ਕਿਤਕ ਦਿਵਸ ਕੀ ਲਗੀ ਉਡੀਕਾ ਅਬ ਪ੍ਰਾਪਤ ਪਾ ਸੁਖ ਮਮ ਜੀ ਕਾ।
ਕਈ ਮਹੀਨਿਆਂ ਦਾ ਉਹਨਾਂ ਨੂੰ ਉਡੀਕਦਾ ਸੀ ਵੀ ਸਤਿਗੁਰੂ ਜੀ ਆਉਣਗੇ, ਤੇ ਹੁਣ ਜਾ ਕੇ ਕਿਤੇ ਉਹਨਾਂ ਦੇ ਮੈਨੂੰ ਦਰਸ਼ਨ ਹੋਏ ਸੀ। ਕਈ ਮਹੀਨਿਆਂ ਦੀ ਉਡੀਕ ਤੋਂ ਬਾਅਦ ਉਹਨਾਂ ਦੇ ਦੀਦਾਰ ਹੋਏ ਸਨ, ਹਾਲੇ ਤਾਂ ਦਰਸ਼ਨ ਕਰਕੇ ਮੇਰਾ ਮਨ ਵੀ ਨਹੀਂ ਰੱਜਿਆ ਤੇ ਅਚਾਨਕ ਕਿੱਥੇ ਚਲੇ ਗਏ ਨੇ, ਹਾਲੇ ਤਾਂ ਮੇਰੇ ਮਨ ਨੂੰ ਤ੍ਰਿਪਤੀ ਨਹੀਂ ਮਿਲੀ, ਅਚਾਨਕ ਕਿੱਥੇ ਚਲੇ ਗਏ ਨੇ। ਮੈਂ ਤਾਂ ਕਈ ਦਿਨਾਂ ਦੀ ਉਹਨਾਂ ਦੀ ਉਡੀਕ ਕਰਦਾ ਸੀ।
ਮੰਦ ਭਾਗ ਪਾ ਮੋਰ ਮਾਨਾ ਪਏ ਸਭ ਤਰੀ ਅੰਤਰ ਧਿਆਨਾ।
ਰਾਜਾ ਕਹਿੰਦਾ ਮੇਰੇ ਮਾੜੇ ਭਾਗ, ਮੇਰੇ ਮੰਦ ਭਾਗ ਕਿ ਆਉਂਦਿਆਂ ਸਾਰ ਗੁਰੂ ਨਾਨਕ ਸਾਹਿਬ ਜੀ ਮੈਨੂੰ ਬਿਨਾਂ ਮਿਲਿਆ, ਬਿਨਾਂ ਦਰਸ਼ਨ ਦਿੱਤਿਆਂ ਅਚਾਨਕ ਅੰਤਰ ਧਿਆਨ ਹੋ ਗਏ। ਮੈਨੂੰ ਉਹਨਾਂ ਦੀ ਮੂਰਤ ਦੇ ਦਰਸ਼ਨ ਨਹੀਂ ਹੋਏ, ਅਚਾਨਕ ਉਹ ਅੰਤਰ ਧਿਆਨ ਹੋ ਗਏ ਨੇ। ਕਹਿੰਦੇ ਮੇਰੇ ਮਨ ਦੀ ਇਹ ਅਵਸਥਾ ਏਦਾਂ ਮੈਨੂੰ ਜਾਪਦਾ ਹੈ ਕਿ ਮੇਰੇ ਕੋਈ ਮਾੜੇ ਭਾਗ ਨੇ ਜਿਹੜੇ ਅੱਗੇ ਆਏ ਹਨ।
ਅਸਕੈ ਕਾਨਨ ਕੀ ਦਿਸ਼ ਦੋਰਾ, ਪ੍ਰੇਮ ਪ੍ਰਬਲ ਨੇ ਕੀਨੋ ਬੋਰਾ।
ਰਾਜਾ ਸ਼ਿਵਨਾਭ ਆਪਣੇ ਨੌਕਰਾਂ ਸੇਵਾਦਾਰਾਂ ਨੂੰ ਸਭ ਨੂੰ ਪਿੱਛੇ ਛੱਡ ਕੇ ਜੰਗਲ ਵਾਲੇ ਪਾਸੇ ਨੂੰ ਦੌੜ ਪਿਆ ਵੀ ਸ਼ਾਇਦ ਗੁਰੂ ਸਾਹਿਬ ਇਧਰ ਨੂੰ ਨਾ ਚਲੇ ਗਏ ਹੋਣ, ਤੇ ਜੰਗਲ ਵਾਲੇ ਪਾਸੇ ਨੂੰ ਦੌੜ ਕੇ ਗਿਆ ਰਾਜਾ ਸ਼ਿਵਨਾਭ। ਕਹਿੰਦੇ ਪ੍ਰੇਮ ਕਰਕੇ ਇਹ ਪ੍ਰੇਮ ਇਹੋ ਜਿਹਾ ਪ੍ਰਬਲ ਉੱਠਿਆ ਰਾਜੇ ਸ਼ਿਵਨਾਭ ਅੰਦਰ ਕਿ ਉਸ ਪ੍ਰੇਮ ਨੇ ਰਾਜੇ ਸ਼ਿਵਨਾਭ ਨੂੰ ਬੌਰਾ ਕਰਕੇ ਰੱਖ ਦਿੱਤਾ ਹੈ। ਸੋਝੀ ਨਹੀਂ ਰਹੀ, ਹੋਸ਼ ਭਈ ਫਰਮੋਸ਼, ਤੈਨੂੰ ਹੋਸ਼ ਤੋਂ ਫਰਮੋਸ਼ ਹੋ ਗਏ ਨੇ। ਕਹਿੰਦੇ ਪ੍ਰੇਮ ਦੇ ਇਸ ਪ੍ਰਬਲ ਪ੍ਰਵਾਹ ਕਰਕੇ ਰਾਜਾ ਸ਼ਿਵਨਾਭ ਜੀ ਜੰਗਲ ਵੱਲ ਨੂੰ ਦੌੜ ਪਏ, ਬੌਰਿਆਂ ਵਾਂਗੂ ਡੌਰਿਆਂ ਵਾਂਗੂ ਦੌੜ ਪਏ ਨੇ।
ਅਰ ਧੋਏ ਪੁਕਾਰਤ ਭਾਰੇ, ਪ੍ਰਾਨ ਨਾਥ ਮਿਲੀਏ ਇੱਕ ਬਾਰੇ।
ਜੰਗਲ ਗਹਿਰੇ ਚ ਦੌੜ ਦੌੜ ਕੇ ਜਾਂਦਾ, ਉੱਚੀ ਉੱਚੀ ਆਵਾਜ਼ ਮਾਰਦਾ ਹੈ, ਹੇ ਦੁੱਖਾਂ ਦੇ ਦੂਰ ਕਰਨ ਵਾਲੇ, ਹੇ ਦੀਨਾਂ ਤੇ ਦਇਆ ਕਰਨ ਵਾਲੇ, ਦੀਨ ਦਿਆਲੂ ਕਿਰਪਾਲੂ, ਹੇ ਪ੍ਰਾਨ ਨਾਥ, ਇੱਕ ਵਾਰੀ ਮਿਲ ਲਓ, ਬਸ ਇੱਕ ਵਾਰੀ ਦਰਸ਼ਨ ਦੇ, ਏਦਾਂ ਨਾ ਅੰਤਰ ਧਿਆਨ ਹੋਵੋ। ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਦਰਸ਼ਨ ਦੇ ਦਿਓ, ਬਸ ਇੱਕ ਵਾਰੀ ਹੇ ਪ੍ਰਾਨ ਨਾਥ ਮੈਨੂੰ ਆਪਣੇ ਦੀਦਾਰ ਬਖਸ਼ ਦਿਓ।
ਦੌਰ ਦੌਰ ਸੁਤੇ ਤੁਮ ਕੰਦਾ, ਬੂਜਿਤ ਬਿਟਬ ਬੇਅੰਗਨ ਬ੍ਰਿੰਦਾ।
ਦੌੜ ਕੇ ਰਾਜਾ ਸ਼ਿਵਨਾਭ ਜਦੋਂ ਜੰਗਲ ਚ ਵੇਖਦਾ ਵੀ ਹੋਰ ਕੁਝ ਨੀ ਦਿਸਦਾ, ਤੇ ਦਰਖਤਾਂ ਨੂੰ ਕੋਲ ਖਲੋ ਖਲੋ ਕੇ ਪੁੱਛਦਾ, ਹੇ ਦਰਖਤੋ, ਹੇ ਟਹਿਣੀਓ, ਹੇ ਪੱਤਿਓ, ਤੁਹਾਡੇ ਕੋਲੋਂ ਮੇਰੇ ਪ੍ਰਾਨ ਨਾਥ ਸਤਿਗੁਰੂ ਜੀ ਤਾਂ ਨਹੀਂ ਗੁਜਰੇ? ਉਹਨਾਂ ਨੂੰ ਇੱਥੋਂ ਲੰਘਦਿਆਂ ਡਿੱਠਾ ਤਾਂ ਨਹੀਂ? ਦਰਖਤਾਂ ਤੇ ਬੈਠੇ ਪੰਛੀਆਂ ਨੂੰ ਆਵਾਜ਼ਾਂ ਮਾਰ ਕੇ ਕਹਿੰਦੇ, ਕਾਵਾਂ ਵੇਖ ਉੱਡ ਕੇ, ਮੇਰੇ ਪ੍ਰਾਨ ਨਾਥ ਸਤਿਗੁਰੂ ਜੀ ਕਿਸ ਪਾਸੇ ਨੇ, ਕਿੱਧਰ ਚਲੇ ਗਏ ਨੇ? ਕਹਿੰਦੇ ਇਹੋ ਜਿਹੇ ਪ੍ਰੇਮ ਚ ਬੇਬਲ ਹੋਏ ਦਰਖਤਾਂ ਨੂੰ, ਪੱਤਿਆਂ ਨੂੰ, ਔਰ ਪੰਛੀਆਂ ਨੂੰ ਵੀ ਆਵਾਜ਼ਾਂ ਮਾਰ ਮਾਰ ਕੇ ਪੁੱਛਦੇ ਨੇ।
ਗਿਰਵਰ ਸਰਵਰ ਹੈ ਕਰ ਤੀਰਾ, ਤੁਮ ਦੇਖਿਓ ਕਿਤ ਗੁਨੀ ਗਹੀਰਾ।
ਕੋਈ ਪਹਾੜ ਦਿਸਿਆ ਤੇ ਪਹਾੜ ਦੇ ਕੋਲ ਖਲੋ ਕੇ ਪਹਾੜ ਨੂੰ ਆਵਾਜ਼ ਮਾਰ ਕੇ ਪੁੱਛਦਾ ਸ਼ਿਵਨਾਭ, ਹੇ ਗਿਰਵਰ, ਕਿਤੇ ਸਤਿਗੁਰਾਂ ਨੂੰ ਤੂੰ ਤਾਂ ਨੀ ਡਿੱਠਾ? ਜੇ ਵੇਖਿਆ ਤੇ ਤੂੰ ਬੋਲ ਕੇ ਦੱਸ ਦੇ, ਕਿਉਂਕਿ ਜੇ ਤੂੰ ਵੇਖਿਆ ਤੇ ਤੂੰ ਵੀ ਕਿਰਤਾਰਥ ਹੋ ਗਿਆ ਹੋਵੇਗਾ। ਦਰਿਆ ਦੇ ਕੰਢੇ ਤੇ ਖਲੋ ਕੇ, ਨਦੀ ਦੇ ਕੰਢੇ ਤੇ ਖਲੋ ਕੇ ਉਸ ਨਦੀ ਨੂੰ ਪੁੱਛਦਾ, ਉਸ ਦਰਿਆ ਨੂੰ ਪੁੱਛਦਾ, ਵੇ ਦਰਿਆਵਾ, ਦੱਸ ਕਿਤੇ ਗੁਰੂ ਨਾਨਕ ਸਾਹਿਬ ਤੈਨੂੰ ਲੰਘ ਕੇ ਪਾਰ ਤਾਂ ਨਹੀਂ ਗਏ? ਏਦਾਂ ਦਰਖਤਾਂ ਨੂੰ, ਗਿਰਵਰਾਂ ਨੂੰ, ਤਰਵਰਾਂ ਨੂੰ ਔਰ ਸਰਵਰਾਂ ਨੂੰ ਪੁੱਛਦਾ ਹੈ।
ਬਿਲਕੁਲ ਬਚਨ ਬੋਲਤ ਬਨ ਮਾਈ, ਅਸਥਾਨ ਬਿਲੋ ਕੇ ਨਾਈ।
ਵਿਆਕੁਲ ਹੋ ਕੇ ਬਨ ਵਿਚ ਜੰਗਲ ਵਿਚ ਬੌਰੇ ਹੋਏ ਫਿਰਦੇ ਨੇ ਰਾਜਾ ਸ਼ਿਵਨਾਭ ਜੀ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਿਸੇ ਥਾਂ ਤੇ ਨਹੀਂ ਹੋਏ। ਬੜੀਆਂ ਥਾਵਾਂ ਤੇ ਲੱਭਿਆ, ਬੜੀਆਂ ਥਾਵਾਂ ਤੇ ਭਾਲਿਆ, ਕਈ ਕਈ ਥਾਵਾਂ ਤੇ ਜਾ ਕੇ ਦਰਖਤਾਂ ਗੁਫਾਵਾਂ ਨੂੰ ਪੁੱਛਿਆ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਿਸੇ ਅਸਥਾਨ ਤੋਂ ਨਹੀਂ ਹੋਏ।
ਸਵੇਦ ਅੰਗ ਪੁਨ ਲੋਚਨ ਨੀਰਾ, ਸਰਬ ਭੀਗ ਗਏ ਚੀਰ ਸਰੀਰਾ।
ਸਰੀਰ ਪਸੀਨੋ ਪਸੀਨੀ ਹੋਇਆ ਦੌੜ ਦੌੜ ਕੇ, ਸਵੇਦ ਕਹਿੰਦੇ ਨੇ ਪਸੀਨੇ ਨੂੰ, ਸਰੀਰ ਦੇ ਅੰਗ ਪਸੀਨੇ ਨਾਲ ਭਿੱਜ ਗਏ, ਅੱਖਾਂ ਵਿਚੋਂ ਨੀਰ ਵਗੀ ਜਾਂਦਾ ਹੈ। ਹੇ ਪ੍ਰਾਨ ਨਾਥ, ਕਿੱਥੇ ਚਲੇ ਗਏ ਮੈਨੂੰ ਅਨਾਥ ਬਣਾ ਕੇ? ਕਿੱਥੇ ਚਲੇ ਗਏ ਗਰੀਬ ਨਵਾਗ ਸਾਹਿਬ ਜੀ ਮੈਨੂੰ ਅਨਾਥ ਕਰਕੇ? ਕਹਿੰਦੇ ਨੇਤਰ ਭਰੇ ਹੋਏ, ਸਰੀਰ ਦੇ ਕੱਪੜੇ ਭਿੱਜ ਗਏ ਨੇ, ਇੱਕ ਤਾਂ ਪਸੀਨੇ ਨਾਲ, ਦੂਜਾ ਨੇਤਰਾਂ ਦੇ ਹੰਝੂਆਂ ਨਾਲ ਕੱਪੜੇ ਭਿੱਜ ਗਏ ਨੇ, ਔਰ ਮਨ ਚ ਧੀਰਜ ਨਹੀਂ ਬੱਜ ਰਿਹਾ।
ਗਿਰਿਓ ਧਰਨ ਪਰ ਵੈ ਮੁਰਛਾਏ, ਸਭ ਪ੍ਰਗਟੇ ਸ਼੍ਰੀ ਗੁਰੂ ਜਗ ਸਾਈ।
ਦੌੜ ਦੌੜ ਕੇ, ਭੱਜ ਭੱਜ ਕੇ, ਪਰਮ ਪਰਮ ਕੇ, ਜਦੋਂ ਸਰੀਰ ਪਸੀਨੋ ਪਸੀਨੇ ਹੋ ਗਿਆ, ਗੁਰੂ ਸਾਹਿਬ ਦੇ ਦਰਸ਼ਨ ਨਾ ਹੋਏ, ਤੋ ਰਾਜਾ ਸ਼ਿਵਨਾਭ ਜੀ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ। ਜਦੋਂ ਮੂਰਛਿਤ ਹੋ ਕੇ ਦੁਬਾਰਾ ਡਿੱਗੇ ਨਾ ਤੇ ਮੇਰੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ ਉਸੇ ਵੇਲੇ ਦਰਸ਼ਨ ਦੇਣ ਵਾਸਤੇ, ਕਿਉਂਕਿ ਆਪਣੇ ਵਹੀਲਿਆਂ ਤੇ ਵਸੀਲਿਆਂ ਨਾਲ ਆਪਣੇ ਕੀਤੇ ਯਤਨਾਂ ਨਾਲ ਗੁਰੂ ਮੂਰਤ ਦੇ ਦਰਸ਼ਨ ਨਹੀਂ ਹੁੰਦੇ। ਜਦੋਂ ਟੱਠ ਕੇ ਗੁਰੂ ਚਰਨਾਂ ਚ ਡਿੱਗ ਪਏ ਫਿਰ ਪਰਮੇਸ਼ਰ ਆਪ ਸਨਮੁਖ ਪ੍ਰਗਟ ਹੋਉਂਦੇ ਨੇ। ਇੱਥੇ ਸੰਕੇਤ ਮਿਲ ਰਿਹਾ ਹੈ, ਜਦੋਂ ਰਾਜਾ ਸ਼ਿਵਨਾਭ ਬੇਹੋਸ਼ ਹੋ ਕੇ ਮੂਰਛਿਤ ਹੋ ਕੇ ਜ਼ਮੀਨ ਤੇ ਡਿੱਗਾ ਤੇ ਦੀਨ ਦੁਨੀਆਂ ਦੇ ਮਾਲਕ ਵਾਲੀਏ ਦੋ ਜਹਾਨ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਗਟ ਹੋ ਆਏ।
ਮੰਦ ਮੰਦ ਕਰ ਪਵਨ ਚੁਲਾਵਾ ਪਹੁੰਚ ਬਦਨ ਕੋ ਨੀਰ ਚੁਆਵਾ।
ਮੇਰੇ ਪਾਤਸ਼ਾਹ ਗਲ ਚ ਜਿਹੜਾ ਪੱਲੂ ਸੀ ਨਾ ਸਤਿਗੁਰਾਂ ਦੇ, ਉਹਦੇ ਨਾਲ ਹਵਾ ਝੱਲਦੇ ਸ਼ਿਵਨਾਭ ਦੇ ਮੂੰਹ ਤੇ ਆਪ ਆਪਣੇ ਹੱਥੀ ਮੰਦ ਮੰਦ ਹਵਾ ਝੱਲਦੇ ਤੇ ਜਦੋਂ ਸਹਿਜੇ ਸਹਿਜੇ ਹਵਾ ਝੱਲੀ ਤੇ ਭਾਈ ਬਾਲੇ ਮਰਦਾਨੇ ਨੂੰ ਆਖਿਆ ਜਲ ਲਿਆਓ ਜਲ। ਜਲ ਲਿਆ ਕੇ ਰਾਜੇ ਸ਼ਿਵਨਾਭ ਦੇ ਮੂੰਹ ਵਿਚ ਆਪਣੇ ਹੱਥੀ ਉਸ ਜਲ ਦੀਆਂ ਬੂੰਦਾਂ ਪਾਈਆਂ।
ਪੀ ਤਨ ਕੀ ਸੁਧ ਪੁਨ ਅਵਨੀਪਾ ਪ੍ਰੀਤਮ ਦੇਖੇ ਖਰੇ ਸਮੀਪਾ।
ਰਾਜੇ ਸ਼ਿਵਨਾਭ ਨੂੰ ਸੋਝ ਆਈ, ਅੱਖਾਂ ਖੁੱਲੀਆਂ, ਪਿਆਰੇ ਪ੍ਰੀਤਮ ਦੀ ਮੂਰਤ ਸਾਹਮਣੇ ਨਜ਼ਰ ਆ ਗਈ। ਜਾਨ ਪੈ ਗਈ ਸਰੀਰ ਚ, ਮੁਰਦੇ ਚ ਪ੍ਰਾਣ ਪੈ ਗਏ ਹੁਣ ਮਨ ਨੂੰ। ਕਹਿੰਦੇ ਜਦੋਂ ਸੋਝੀ ਆਈ ਰਾਜੇ ਸ਼ਿਵਨਾਭ ਨੂੰ ਤੇ ਆਪਣੇ ਪ੍ਰਾਣਾ ਤੋਂ ਵੀ ਪਿਆਰੇ ਪ੍ਰੀਤਮ ਗੁਰੂ ਨਾਨਕ ਸਾਹਿਬ ਦੀ ਸੋਹਣੀ ਮੂਰਤ ਕੋਲ ਖੜਿਆਂ ਦੇ ਦਰਸ਼ਨ ਹੋਏ।
ਪਾਇਨ ਪਰਿਓ ਤਾਇਲ ਕਰਕੇ
ਬੜੀ ਕਾਹਲੀ ਨਾਲ ਛੇਤੀ ਨਾਲ ਰਾਜਾ ਸ਼ਿਵਨਾਭ ਉੱਠਿਆ ਔਰ ਮਹਾਰਾਜ ਜੀ ਦੇ ਚਰਨ ਹੀ ਟਹਿ ਪਿਆ, ਗੁਰੂ ਸਾਹਿਬ ਜੀ ਦੇ ਚਰਨ ਪਕੜ ਲਏ।
ਉਮਗ ਆਨੰਦ ਰਿਓ ਗਰ ਭਰ ਕੇ,
ਆਨੰਦ ਇਸ ਤਰ੍ਹਾਂ ਉਮ ਗਿਆ ਵੀ ਗਲਾ ਭਰ ਗਿਆ ਤੇ ਮੂੰਹ ਚ ਬੋਲ ਨਹੀਂ ਹੁੰਦਾ ਵੀ ਹੁਣ ਕਹਾਂ ਕੀ, ਕੰਠ ਚੋ ਭਰ ਗਿਆ। ਉਮਕਿਓ ਹੀ ਉਹ ਮਿਲਣ ਪ੍ਰਭ ਤਾਈ ਵਾਲੀ ਹਾਲਤ ਰਾਜੇ ਸ਼ਿਵਨਾਭ ਦੀ ਬਣ ਚੁੱਕੀ ਸੀ ਤੇ ਕਹਿੰਦੇ ਕੰਠ ਭਰ ਗਿਆ ਬੋਲਿਆ ਨਹੀਂ ਗਿਆ।
ਕਰਮਸ਼ਾਲ ਮੈਂ ਸਿਰ ਜੀ ਸਵਾਮੀ ਤੁਮ ਕਿਤ ਗਏ ਅੰਤਰ ਜਾਮੀ।
ਕੁਝ ਸਮੇਂ ਬਾਅਦ ਹੌਸਲਾ ਜਿਹਾ ਬੱਝਾ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਧੀਰਜ ਬੱਝਾ ਤੇ ਸ਼ਿਵਨਾਭ ਜੀ ਬੋਲੇ, ਹੇ ਅੰਤਰ ਜਾਮੀ ਸਾਹਿਬ ਜੀ, ਤੁਹਾਡੇ ਹੁਕਮ ਨਾਲ ਮੈਂ ਧਰਮਸ਼ਾਲਾ ਸਿਰਜ ਆਇਆ, ਧਰਮਸ਼ਾਲਾ ਬਣਾ ਆਇਆ ਹਾਂ, ਪਰ ਹੇ ਅੰਤਰਯਾਮੀ ਤੁਸੀਂ ਕਿੱਥੇ ਚਲੇ ਗਏ ਸੀ ਮੈਨੂੰ ਛੱਡ ਕੇ। ਇਹ ਪਿਆਰ ਹੈ, ਇਹ ਰਾਜੇ ਸ਼ਿਵਨਾਭ ਦੀ ਪ੍ਰੀਤ ਸੀ, ਇਹ ਪ੍ਰੀਤ ਪਰਖੀ ਹੈ ਮੇਰੇ ਸਤਿਗੁਰਾਂ ਨੇ, ਬੜੀ ਡਾਢੀ ਪ੍ਰੀਤ ਸੀ। ਉਸ ਪ੍ਰੀਤ ਕਰਕੇ ਦੋ ਵਾਰੀ ਮੂਰਛਿਤ ਹੋ ਗਏ, ਦੋ ਵਾਰੀ। ਤੇ ਪ੍ਰੀਤ ਚ ਕਿਹੋ ਜਿਹੀ ਬੇਬਲਤਾ ਕਿ ਦਰਖਤਾਂ ਦੇ ਪੱਤਿਆਂ ਨੂੰ ਵੀ ਆਵਾਜ਼ਾਂ ਮਾਰ ਕੇ ਪੁੱਛਦੇ। ਕਹਿੰਦੇ ਜਦੋਂ ਮਹਾਰਾਜ ਜੀ ਸਾਹਮਣੇ ਖਲੋਤੇ ਦਿਸੇ, ਆਖਿਆ ਅੰਤਰਯਾਮੀ ਸਾਹਿਬ, ਧਰਮਸ਼ਾਲਾ ਤਾਂ ਸਿਰਜੀ ਗਈ ਹੈ ਪਰ ਆਪ ਕਿੱਥੇ ਚਲੇ ਗਏ ਸੀ।
ਅਬ ਚਲ ਕਰੀਏ ਨਗਰ ਪਵਿੱਤਰਾ ਬੈਸ ਰਾਜੀਏ ਭਵਨ ਬਚਿਤਰਾ।
ਚਲੋ ਹੁਣ ਮੇਰੇ ਨਾਲ ਮੇਰੇ ਨਗਰ ਚਰਨ ਪਾ ਕੇ ਨਗਰ ਨੂੰ ਪਵਿੱਤਰ ਕਰੋ ਔਰ ਜਿਹੜਾ ਭਵਨ ਸੋਹਣੇ ਬਚਿੱਤਰ ਮੰਦਰ ਬਣਾਏ ਨੇ ਧਰਮਸ਼ਾਲਾ ਸੰਗਤ ਨੇ ਬਣਾਈ ਹੈ ਉਹਦੇ ਵਿਚ ਚਰਨ ਪਾ ਕੇ ਉਸ ਧਰਮਸ਼ਾਲਾ ਨੂੰ ਪਵਿੱਤਰ ਕਰੋ।
ਬਿਨੈ ਸਨੀ ਸ਼੍ਰੋਣਨ ਸੁਨ ਬਾਨੀ ਨ੍ਰਿਪਤ ਸੰਗ ਗਮਨੇ ਗਤ ਦਾਨੇ।
ਮਹਾਰਾਜ ਜੀ ਨੇ ਸ਼ਿਵਨਾਭ ਦੀ ਬੇਨਤੀ ਸੁਣੀ, ਮੁਕਤੀ ਦਾਤੇ ਜੋ ਮੁਕਤੀ ਵੰਡਣ ਵਾਸਤੇ ਆਏ ਨੇ, ਰਾਜੇ ਸ਼ਿਵਨਾਭ ਦੇ ਨਾਲ ਮੁਕਤੀ ਦਾਤੇ ਸਤਿਗੁਰੂ ਜੀ ਚੱਲ ਪਏ।
ਧਰਮਸ਼ਾਲ ਮੈਂ ਰੁਚਿਰ ਪ੍ਰਿਯੰਕਾ ਬੈਸਾਏ ਬਦਨ ਮਿਰੰਕਾ।
ਧਰਮਸ਼ਾਲਾ ਚ ਤਿਆਰੀ ਕਰਕੇ ਆਇਆ ਸੀ ਸ਼ਿਵਨਾਭ, ਬੜੇ ਸੋਹਣੇ ਗਲੀਚੇ ਵਿਛਾਏ ਸਨ, ਸੁਗੰਧੀ ਦਾ ਚਰਚਣ ਕੀਤਾ ਹੋਇਆ ਸੀ, ਪਲਘਾ ਬੜਾ ਸੋਹਣਾ ਡਾਹਿਆ ਹੋਇਆ ਸੀ ਤੇ ਜਿਹੜਾ ਪਲਘਾ ਮਹਾਰਾਜ ਜੀ ਵਾਸਤੇ ਵਿਛਾਇਆ, ਸੋਹਣਾ ਵਿਛਾਉਣਾ ਉਹਦੇ ਤੇ ਵਿਛਾਇਆ ਹੋਇਆ, ਉਸ ਪਲਘੇ ਤੇ ਬੜੀ ਬੇਨਤੀ ਕਰਦਿਆਂ ਸਤਿਕਾਰ ਸਹਿਤ ਰਾਜੇ ਸ਼ਿਵਨਾਭ ਨੇ ਮਹਾਰਾਜ ਜੀ ਨੂੰ ਚੰਦਰ ਬਦਨ ਸਤਿਗੁਰੂ ਜੀ ਨੂੰ ਬਿਠਾਇਆ ਹੈ।
ਸਗਰੇ ਨਗਰ ਬਢਾਏ ਉਛਾ ਦਰਸ਼ਨ ਹਿਤ ਨਰ ਨਾਰ ਉਮਾ।
ਜਿਹਨੇ ਨਗਰ ਨਿਵਾਸੀ ਸਨ ਸਭ ਦਰਸ਼ਨਾਂ ਦੀ ਤਾਂਘ ਰੱਖ ਕੇ ਬੜੇ ਉਛਾਹ ਨਾਲ ਬੜੇ ਉਮਾ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਧਰਮਸ਼ਾਲਾ ਵਿਚ ਪਹੁੰਚਣ ਲੱਗੇ।
ਪਾਇਨ ਨਿਕਟੇ ਉਪਾਇਨ ਧਰੇ ਹੱਥ ਜੋੜ ਕੇ ਬੰਦਨ ਕਰੇ।
ਸਤਿਗੁਰੂ ਜੀ ਦੇ ਚਰਨਾਂ ਤੇ ਲਿਆ ਕੇ ਭੇਟਾਵਾਂ ਭੇਟ ਕਰਦੇ ਨੇ, ਔਰ ਜਥਾ ਸ਼ਕਤ ਭੇਟਾਵਾਂ ਭੇਟ ਕਰਕੇ ਹੱਥ ਜੋੜ ਕੇ ਬੜੇ ਪਿਆਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਹਨ।
ਮੰਜਲ ਫੁੱਲਾਂ ਦੇ ਅੰਜਲ ਡਾਰੇ,
ਔਰ ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਫੁੱਲਾਂ ਦਾ ਮੀਂਹ ਵਰਸਾਉਂਦੇ ਨੇ।
ਚਰਚੇ ਚੰਦਨ ਧੂਪ ਤੁਖਾਰੇ,
ਔਰ ਚੰਦਨ ਦਾ ਚਰਚਨ ਕਰਦੇ ਨੇ, ਧੂਪ ਤੁਖਾਉਂਦੇ ਨੇ। ਮਹਾਰਾਜ ਜੀ ਦੇ ਦਰਬਾਰ ਚ ਸੁਗੰਧੀ ਪਸਰੇ, ਚੰਦਨ ਦਾ ਚਰਚਨ ਕਰਦੇ, ਧੂਪ ਤੁਖਾਉਂਦੇ। ਅੱਜ ਤਾਂ ਖਾਲਸਾ ਜੀ ਆਮ ਕਰਕੇ ਕਿਹਾ ਜਾਂਦਾ ਜੀ ਇਹ ਧੂਫਾਂ ਤੁਖਾਉਣੀਆਂ ਮਨ ਮਤ ਹੈ, ਇਹ ਬਾਹਮਣਵਾਦ ਹੈ। ਨਹੀਂ ਖਾਲਸਾ ਜੀ, ਗੁਰੂ ਘਰ ਗੁਰੂ ਦਰਬਾਰ ਚ ਸੁਗੰਧੀਆਂ ਪਸਰਨ, ਇਸ ਕਰਕੇ ਧੂਫਾਂ ਤੁਖਾਈਆਂ ਜਾਂਦੀਆਂ ਸਨ, ਤੇ ਹੁਣ ਵੀ ਸ਼ਰਧਾ ਭਾਵਨਾ ਵਾਲੇ ਗੁਰਸਿੱਖ ਧੂਫ ਤੁਖਾਉਂਦੇ, ਸੋਹਣੀਆਂ ਖੁਸ਼ਬੂਆਂ ਦਾ ਗੁਰੂ ਦਰਬਾਰ ਚ ਚਰਚਨ ਕਰਦੇ ਵੀ ਇੱਥੋਂ ਮਹਿਕਾਂ ਹੀ ਉੱਠਦੀਆਂ ਰਹਿਣ। ਕਹਿੰਦੇ ਜਿੰਨੇ ਇੱਥੋਂ ਦੇ ਨਗਰ ਨਿਵਾਸੀ ਸਨ ਉਹਨਾਂ ਧੂਪ ਤੁਖਾਈ, ਸੋਹਣੇ ਚੰਦਨ ਦਾ ਚਰਚਨ ਮੇਰੇ ਸਤਿਗੁਰਾਂ ਤੇ ਕੀਤਾ ਹੈ।
ਅਤਿ ਉਤਸ਼ਵ ਤੋਂ ਪੁਰਬਾ ਪੂਰਨ,
ਬੜਾ ਉਤਸ਼ਵ ਮਨਾਇਆ, ਸਾਰੇ ਨਗਰ ਵਿਚ ਬੜੀ ਖੁਸ਼ੀ ਮਨਾਈ ਗਈ।
ਕੀਰਤ ਪਸਰੀ ਪਾਵਨ ਰੂਰਨ,
ਪਵਿੱਤਰ ਪਾਵਨ ਕੀਰਤੀ ਘਰ ਘਰ ਚ ਪਸਰ ਰਹੀ ਹੈ, ਘਰ ਘਰ ਵਿਚ ਗੁਰੂ ਸਾਹਿਬ ਦਾ ਸੁਜਸ ਹੋ ਰਿਹਾ, ਘਰ ਘਰ ਚ ਗੁਰੂ ਨਾਨਕ ਸਾਹਿਬ ਨੂੰ ਗਾਇਆ ਜਾ ਰਿਹਾ ਹੈ।
ਚੰਦ ਕਲਾਲੇ ਰਾਨੀ ਸੰਗਾ, ਆਵਾ ਭੂਪਤ ਹਿਰਦੇ ਉਮੰਗਾ।
ਰਾਜਾ ਸ਼ਿਵਨਾਭ ਕਹਿੰਦਾ ਵੀ ਮੈਂ ਤਾਂ ਦਰਸ਼ਨ ਕਰ ਲਏ, ਮੇਰਾ ਪਰਿਵਾਰ ਵੀ ਦਰਸ਼ਨ ਕਰੇ, ਆਪਣੀ ਰਾਣੀ ਦਾ ਨਾਂ ਸੀ ਚੰਦ ਕਲਾ, ਚੰਦਰ ਕਲਾ ਨਾਮਕ ਰਾਣੀ ਨੂੰ ਨਾਲ ਲੈ ਕੇ ਰਾਜਾ ਸ਼ਿਵਨਾਭ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਇਆ, ਬੜੇ ਪਿਆਰ ਨਾਲ ਆ ਕੇ ਗੁਰੂ ਸਾਹਿਬ ਦੇ ਚਰਨਾਂ ਚ ਨਮਸਕਾਰ ਕੀਤੀ।
ਪੂਜਾ ਕੀਨ ਖੋੜਤ ਪ੍ਰਕਾਰਾ,
16 ਪ੍ਰਕਾਰ ਦੀ ਪੂਜਾ ਹੁੰਦੀ ਹੈ, ਤੇ ਕਹਿੰਦੇ 16 ਦੀ 16 ਪ੍ਰਕਾਰ ਦੀ ਪੂਜਾ ਸ਼ਿਵਨਾਭ ਨੇ ਮਹਾਰਾਜ ਜੀ ਦੀ ਕੀਤੀ। ਚਰਨ ਧੋਏ, ਚਰਨਾਂ ਤੇ ਪੁਸ਼ਪ ਭੇਟ ਕੀਤੇ, ਪਰਿਕਰਮਾ ਕੀਤੀ, ਮਹਾਰਾਜ ਜੀ ਤੇ ਸੁਗੰਧੀ ਦਾ ਚਰਚਨ ਕੀਤਾ। ਕਹਿੰਦੇ 16 ਤਰੀਕਿਆਂ ਨਾਲ ਜਜਨ ਕੀਤਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਪੂਜਾ ਕੀਤੀ ਆ ਰਾਜੇ ਨੇ।
ਕੰਚਨ ਥਾਰ ਹੱਥ ਨਿਜ ਧਾਰਾ, ਬਾਰ ਚ ਮੁਖੇ ਤਾਂ ਮੈਂ ਦੀਪਾ।
ਸੋਨੇ ਦਾ ਥਾਲ ਆਪਣੇ ਹੱਥ ਚ ਫੜਿਆ, ਸੋਨੇ ਦਾ, ਉਹਦੇ ਚ ਚਾਰ ਗੁੱਠਾਂ ਵਾਲਾ ਕੱਢਿਆ, ਦੀਵਾ ਜਗਾਇਆ, ਜਿਹਦੀਆਂ ਚਾਰ ਗੁੱਠਾਂ ਘਿਓ ਪਾ ਕੇ ਦੇਸੀ, ਤੇ ਕਹਿੰਦੇ ਚਾਰਾਂ ਗੁੱਠਾਂ ਵਿਚੋਂ ਕੱਢ ਕੇ ਬੱਤੀਆਂ, ਤੇ ਉਹਨਾਂ ਨੂੰ ਅੱਗ ਲਾ ਕੇ ਦੀਵਾ ਜਗਾਇਆ, ਸੋਨੇ ਦੇ ਥਾਲ ਵਿਚ ਉਹ ਦੀਵਾ ਰੱਖ ਕੇ।
ਆਰਤੀ ਪੁਨ ਅਵਨੀਪਾ,
ਆਰਤ ਹਾਰ ਕੀ ਆਰਤੀ ਉਤਾਰੀ ਹੈ, ਦੁੱਖਾਂ ਦੇ ਨਾਸ ਕਰਨ ਵਾਲੇ ਸਤਿਗੁਰਾਂ ਦੀ ਆਰਤੀ ਕੀਤੀ, ਮਹਾਰਾਜ ਜੀ ਦੀ ਆਰਤੀ ਉਤਾਰੀ ਹੈ, ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਦੀ ਇਸ ਢੰਗ ਨਾਲ ਪੂਜਾ ਕੀਤੀ।
ਜੈ ਜੈ ਧੁਨ ਧਰਮਸ਼ਾਲਾ ਪੋੜੇ, ਹੋਏ ਦੀਨ ਬਿਨਤੀ ਕੈ ਰੋਰੇ।
ਜੈ ਜੈਕਾਰ ਦੀ ਨਾਦ ਨਾਲ ਸਾਰੀ ਧਰਮਸ਼ਾਲਾ ਭਰੀ ਹੋਈ, ਜਦੋਂ ਆਰਤੀ ਉਤਾਰੀ ਤੇ ਸਭ ਦੀ ਰਸਨਾ ਤੋਂ ਹੋ ਰਹੀ ਹੈ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ, ਸਭ ਕਹਿ ਰਹੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੀ ਜੈ, ਆਪ ਜੀ ਦੀ ਜੈ, ਆਪ ਜੀ ਦੀ ਜੈ। ਕਹਿੰਦੇ ਇਸ ਪ੍ਰਕਾਰ ਮਹਾਰਾਜ ਜੀ ਦੀ ਜੈ ਜੈਕਾਰ ਨਾਲ ਸਾਰੀ ਧਰਮਸ਼ਾਲਾ ਭਰੀ ਹੋਈ ਹੈ, ਤੇ ਕੁਝ ਸਮਾਂ ਬੀਤਿਆ, ਰਾਜਾ ਸ਼ਿਵਨਾਭ ਮਹਾਰਾਜ ਜੀ ਦੇ ਚਰਨਾਂ ਚ ਬੜਾ ਦੀਨ ਹੋ ਕੇ, ਗਰੀਬ ਹੋ ਕੇ ਸਤਿਗੁਰਾਂ ਦੇ ਚਰਨਾਂ ਚ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ।
ਭੋ ਪ੍ਰਭ ਮੁਜੈ ਸਨਾਥ ਕਰੀ ਜੈ, ਚਰਨ ਸ਼ਰਨ ਕੋ ਪਰਨਾ ਬੀਜੈ।
ਪ੍ਰਭੂ ਮੇਰੇ ਤੇ ਕਿਰਪਾ ਕਰੋ, ਦਇਆ ਕਰੋ, ਮਹਾਰਾਜ ਮੈਂ ਤੁਹਾਡੀ ਸ਼ਰਨ ਵਿਚ ਪਿਆ, ਮੈਨੂੰ ਸਨਾਥ ਕਰ ਲਾ, ਮੈਂ ਅਨਾਥ ਤੁਹਾਡੀ ਸ਼ਰਨ ਚ ਪਿਆ, ਮੈਨੂੰ ਸਨਾਥ ਕਰ ਦੋ, ਔਰ ਆਪਣੇ ਪਵਿੱਤਰ ਚਰਨਾਂ ਕਮਲਾਂ ਦੀ ਸ਼ਰਨ ਦਾ ਆਸਰਾ ਮੈਨੂੰ ਬਖਸ਼ ਦਿਓ।
ਕਰੋ ਆਪਣੋ ਬਾਰੇ ਉਪਦੇਸ਼ੋ, ਜੇਤੇ ਮਿਟੈ ਜਗਤ ਕਲੇਸ਼ੋ।
ਆਪਣਾ ਸ੍ਰੇਸ਼ਟ ਉਪਦੇਸ਼ ਮੈਨੂੰ ਬਖਸ਼ੋ, ਸ੍ਰੇਸ਼ਟ ਬਰ, ਜਿਸ ਉਪਦੇਸ਼ ਦੇ ਨਾਲ ਮੇਰੇ ਜਨਮ ਮਰਨ ਦੇ ਕਲੇਸ਼ ਕੱਟੇ ਜਾਣ, ਜਿਸ ਉਪਦੇਸ਼ ਨਾਲ ਮੇਰੇ ਜਗਤ ਦੇ ਕਲੇਸ਼ ਮਿਟ ਜਾਣ, ਐਸਾ ਸ੍ਰੇਸ਼ਟ ਉਪਦੇਸ਼ ਆਪ ਜੀ ਮੈਨੂੰ ਬਖਸ਼ੋ।
ਸਰਵ ਦੇਸ਼ ਕੋ ਕਰੋ ਕਿਰਤਾਰਥ, तुम बचन मैं चतर पदार्थ।
सारे देश नू किरतार्थ कर दियो, भाग ला दो इन्हां सारयां नू। महाराज तुहाडे एक एक बचन च चारे पदार्थ वसदे ने। इहो जे बचन उचारो जिन्हां दे आप जी दे एक एक बचन च चारे पदार्थ वसदे ने। महाराज उपदेश दियो, उपदेश दे के सारा देश सकारथ कर दियो।
इस प्रकार की बिनती सुन के बोले दयाल बिरद निज जन के।
इस तरह की बेनती शिवनाभ दी सुन के दयालु पातशाह अपना बिरद जान के बोले, अपने बिरद दी संभालना करदया दयालु गरीब नवाज साहब जी बोल के उपदेश देन लगे।
मन को लोकन निर्मल कर लो, यही उपाव कलेशन हर लो।
उपदेश दिता, हे राजा शिवनाभ सुन, मन नु निर्मल करना और मन नु रोकना, मन नु रोकना और मन नु निर्मल करना, यही उपाव है। इस उपाव नाल तुसी कलेशा तो बच सकते हो, इसे उपाव नाल तुसी कलेशा तो मुक्त हो सकते हो।
ताकि जानो है विद दो, वेद संत पुन पाकत तो।
मन नु रोकना ते निर्मल करना, इहदे वास्ते भी दो प्रकार दे उपा वेदां विच और महापुरखां संतां ने अपनी रसना तो उचारे ने। मन निर्मल करना और मन नु रोकना, इहदे वास्ते दो तरीके दसे गए ने। दो प्रकार दे साधन शास्त्रां विच वेदां विच संतां दे मुखों उचारे गए ने।
जो वै तुझ पास सुखारो, सो करिए नीके निर्धारो।
असीं दोवें रस्ते दस दिंदे आं तुहानूं, दोवें विधियां जिहड़ी तैनूं सौखी लगे ओह कर लई। दो तरीके, दो उपा, दो साधन वेदां शास्त्रां विच महापुरखां संतां ने दसे ने कि मन नूं रोकना किवें आ और मन नूं निर्मल किवें करना है। ओह जिहड़े दो तरां दे साधन हन, दो उपा हन, ओह तुहानूं दस दिंदे आं। ते हे राजा जेड़ा तुहानू सुखाला लगे ओ कर लिया जे।
सुन शिव नाभ बंद द्वाथा, चरण कमल पर धर कर माथा।
राजा शिवनाभ ने महाराज जी दे बचन दोवे हाथ जोड़ के सुने और पातशाह दे पवित्र चरणा कमलां दे उत्ते अपना मथा रखिया। महाराज जी दे चरणा ते अपना मस्तक रखिया है।
जी त्वै बिद के कहे उपाई, कर बिछार सो दियो सुनाए।
लगा महाराज जेडे तुसी दो तरां दे उपा दसे हन, इहदा विस्थार करके दसो तां जो सानू समझ आ जाए। जेडे दो उपा आप जी दस रहे हो, ए दो तरां दे उपा जो हन महाराज, आप जी कृपा करके दया करके साडू दसो ता जो सानू समझ आ जावे।
पूरा जन जो द्वै प्रकारा, सोचरत हो कर विस्थारा।
महाराज सच्चे पातशाह जी कहन लगे, राजा सुन, जेड़े ओ दो प्रकार ने ना, मन निर्मल करन दे ते मन नू रोकन दे, ओ असी तुहानू दसदे आ। ओ दोवें उपा तुसी ध्यान नाल सुनो, असी विस्थार करके एदी पूर्ण तौर ते व्याख्या करके दसदे हां।
कष्ट जोग एक भगत जोग सुन, इन दोनों ते वै निर्मल तन।
महाराज जी कहन लगे, हे राजा दो तरीके हन, एक ता है कष्ट योग दा ते दूसरा है भगती योग। इना दो तरीकियां दे नाल मन निर्मल हुंदा है। जिथे मन निर्मल हुंदा उथे तन भी निर्मल हुंदा है। ये दो तरीके ने, एक कष्ट योग है, दूसरा भगत योग है। भगती दा योग ते कष्ट योग जोड़े ए दो साधन हन, जिन्हां नाल मन निर्मल हुंदा है, तन निर्मल हुंदा है।
प्रथम कष्ट जो योग बखाना, अष्ट अंग ता के सुनकाना।
असीं पहला दस्या ना कष्ट योग, कष्ट योग दे अगे अठ अंग दसे गए ने। कष्ट योग दे अगे अठ अंग दसे गए ने, और जेडे अठ अंग ने कष्ट योग दे, वो असी तुहानू दसदे आ, सुनो।
यम अरने में कंतन देसो,
पहला है यम, 8 ਪ੍ਰਕਾਰ ਦਾ ਯੋਗ ਹੈ। 8 ਪ੍ਰਕਾਰ ਦੇ ਯੋਗ ਚੋਂ ਪਹਿਲਾ ਹੈ ਯਮ, ਦੂਸਰਾ ਹੈ ਨੇਮ, ਔਰ ਤੀਸਰਾ ਹੈ ਇਕਾਂਤ ਦੇਸ਼।
ਆਸਨ ਪ੍ਰਾਣਾਯਾਮ ਸੁਦੇਸ਼।
ਚੌਥਾ ਹੈ ਆਸਨ ਤੇ ਪੰਜਵਾਂ ਹੈ ਪ੍ਰਾਣਾਯਾਮ। ਇਹ ਯੋਗ ਦੇ 8 ਲਿੰਗ ਪਹਿਚਾਨ, ਇਹ 8 ਹਿੱਸੇ ਨੇ ਯੋਗ ਦੇ, ਇਹ 8 ਹਿੱਸਿਆਂ ਵਿੱਚ ਯੋਗ ਵੰਡਿਆ ਗਿਆ। ਤੇ ਕਹਿੰਦੇ ਇਸ ਤਰ੍ਹਾਂ ਜਿਹੜਾ ਪੰਜਵਾਂ ਹੈ ਉਹ ਪ੍ਰਾਣਾਯਾਮ ਹੈ।
ਧਿਆਨ ਧਾਰਨਾ ਅਰਥ ਸਮਾਧ ਪਾਏ ਪਰਮ ਪਵਿੱਤਰ ਕੇ ਸਾਰ।
6ਵਾਂ ਹੈ ਧਿਆਨ, 7ਵਾਂ ਹੈ ਧਾਰਨਾ, ਔਰ 8ਵਾਂ ਹੈ ਸਮਾਧੀ। ਯਮ ਨੇਮ ਇਕਾਂਤ ਦੇਸ਼ ਆਸਣ ਪ੍ਰਾਣਾਯਾਮ ਧਾਰਨਾ ਧਿਆਨ ਔਰ ਸਮਾਧੀ, ਇਹ 8 ਅੰਗ ਨੇ ਯੋਗ ਦੇ। ਇਹ 8 ਹਿੱਸਿਆਂ ਵਿੱਚ 8 ਪ੍ਰਕਾਰ ਦਾ ਯੋਗ ਦੱਸਿਆ ਗਿਆ ਹੈ, ਜਿਸ ਨੂੰ ਧਾਰਨ ਕਰਕੇ ਜੀਵ ਜੇ ਇਹਨਾਂ 8ਾਂ ਨੂੰ ਸਾਧ ਲਵੇ ਨਾ ਤੇ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ, ਉਹ ਪਰਮ ਪਦਵੀ ਤੇ ਜਾ ਪਹੁੰਚਦਾ ਜਿਹੜਾ ਇਹਨਾਂ 8ਾਂ ਦੀ ਸਾਧਨਾ ਕਰ ਲਵੇ।
ਪ੍ਰਥਮੇ ਯਮ ਸੋ 10 ਪ੍ਰਕਾਰਾ ਲੱਛਣ ਤਿੰਨ ਕੋ ਕਰੋ ਵਿਚਾਰਾ।
ਮਹਾਰਾਜ ਜੀ ਕਹਿੰਦੇ ਜਿਹੜਾ ਸਭ ਤੋਂ ਪਹਿਲਾ ਯਮ ਹੈ ਨਾ, ਯਮ ਉਹ ਵੀ ਅੱਗੋਂ 10 ਪ੍ਰਕਾਰ ਦਾ ਹੈ, ਨੇਮ ਵੀ 10 ਪ੍ਰਕਾਰ ਦਾ ਹੈ। ਕਹਿੰਦੇ ਜਿਹੜਾ ਪਹਿਲਾ ਯਮ ਦੱਸਿਆ ਨਾ 8 ਪ੍ਰਕਾਰ ਦੇ ਯੋਗ ਦੇ ਵਿੱਚੋਂ ਪਹਿਲਾ ਯਮ, ਉਹ ਯਮ ਵੀ ਅੱਗੋਂ 10 ਪ੍ਰਕਾਰ ਦਾ ਹੈ। ਰਾਜਾ ਸ਼ਿਵਨਾਭ ਉਹ ਸੁਣ, ਇਹਨੂੰ ਯਮ ਦੱਸੀਏ ਵੀ ਜਿਹੜਾ ਯਮ ਹੈ ਉਹ ਕਿਵੇਂ 10 ਪ੍ਰਕਾਰ ਦਾ ਹੈ।
ਦੋਹੇ ਰਾਗ ਇੱਕ ਅਹਿੰਸਾ ਜਾਣੀਏ ਮਨ ਬਚ ਕਾਇਆ ਤੀਨ।
ਪਹਿਲਾ ਯਮ ਇਹ ਹੈ, ਯਮ ਦਾ ਪਹਿਲਾ ਲੱਛਣ, 10 ਲੱਛਣ ਹੁੰਦੇ ਨੇ ਯਮ ਦੇ, 10 ਤਰ੍ਹਾਂ ਦਾ ਹੁੰਦਾ ਯਮ, ਉਹਦੇ ਵਿੱਚੋਂ ਪਹਿਲਾ ਹੀ ਹੈ ਅਹਿੰਸਾ। ਅਹਿੰਸਾ ਦਾ ਅੱਖਰੀ ਅਰਥ ਹੁੰਦਾ ਹੈ ਆ ਜਮਾ ਹਿੰਸਾ, ਹਿੰਸਾ ਤੋਂ ਆ ਰਹਿਤ ਹੋ ਜਾਣਾ, ਜੀਵ ਨਾ ਮਾਰਨੇ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਪਹਿਲਾ ਯਮ ਹੈ ਉਹ ਹੈ ਅਹਿੰਸਾ, ਪਰ ਜਿਹੜੀ ਇੱਕ ਅਹਿੰਸਾ ਹੈ ਇਹ ਵੀ ਅੱਗੇ 2 ਤਰ੍ਹਾਂ ਦੀ ਹੁੰਦੀ ਹੈ। ਯਮ ਜਿਹੜਾ ਉਹ 10 ਤਰ੍ਹਾਂ ਦਾ ਹੈ, ਤੇ ਯਮ 10 ਤਰ੍ਹਾਂ ਦਾ ਪਹਿਲਾ ਹੈ ਅਹਿੰਸਾ। ਅੱਗੇ ਅਹਿੰਸਾ ਵੀ 2 ਪ੍ਰਕਾਰ ਦੀ ਹੈ, ਇੱਕ ਮਨ ਦੀ ਹੈ ਇੱਕ ਤਨ ਦੀ ਹੈ, ਸਰੀਰ ਕਰਕੇ ਮਾਰਨਾ ਤੇ ਮਨ ਕਰਕੇ ਮਾਰਨਾ। ਕਹਿੰਦੇ ਅਹਿੰਸਾ ਵੀ ਅੱਗੇ 2 ਤਰ੍ਹਾਂ ਦੀ, ਮਨ ਬਚ ਕਾਇਆ ਤੀਨ, ਫਿਰ ਮਨ ਕਰਕੇ ਹੈ, ਵਚਨ ਕਰਕੇ ਹੈ, ਔਰ ਕਾਇਆ, 3 ਤਰ੍ਹਾਂ ਦੀ ਅਹਿੰਸਾ ਹੈ ਜਿਹੜੀ 3 ਹਿੱਸਿਆਂ ਵਿੱਚ ਵੰਡੀ ਹੈ।
ਪਰ ਕੋ ਬੁਰਾ ਜੇ ਚਿਤਵਨਾ ਮਨ ਕੀ ਹਿੰਸਾ ਤੀਨ।
3 ਤਰ੍ਹਾਂ ਦੀ ਅਹਿੰਸਾ ਹੈ, ਮਨ ਕਰਕੇ, ਵਚ ਕਰਕੇ, ਔਰ ਸਰੀਰ ਕਰਕੇ। ਮਨ ਦੀ ਹਿੰਸਾ ਕੀ ਹੈ? ਇਹ ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਕਿਸੇ ਦਾ ਬੁਰਾ ਮੰਗਣਾ, ਕਿਸੇ ਦੀ ਬੁਰੀ ਭਾਵਨਾ ਰੱਖਣੀ ਵੀ ਇਹਦਾ ਕੰਮ ਠੱਪ ਹੋ ਜਾਏ, ਇਹਦਾ ਘਰ ਬਾਰ ਉੱਜੜ ਜਾਏ, ਮਨ ਦੇ ਵਿੱਚ ਹੀ ਸੋਚਣਾ ਇਹ ਬੁਰਾਇਆ। ਅਸਲ ਵਿੱਚ ਦੁੱਖਾਂ ਦਾ ਅਸਲ ਬੀਜ ਹੀ ਇਹ ਹੈ, ਪਰ ਕਾ ਬੁਰਾ ਦਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ, ਤਾਂ ਹੀ 5ਵੇਂ ਬਾਪੂ ਜੀ ਨੇ ਬਚਨ ਕਹੇ ਨੇ। ਜਦੋਂ ਪਰ ਦਾ ਬੁਰਾ ਰੱਖਦਾ ਉਦੋਂ ਦੁਖੀ ਹੁੰਦਾ। ਮਹਾਰਾਜ ਜੀ ਕਹਿੰਦੇ ਪਹਿਲੀ ਹਿੰਸਾ ਹੈ ਮਨ ਦੀ, ਉਹ ਹੈ ਵੀ ਜਦੋਂ ਕਿਸੇ ਦੂਸਰੇ ਦਾ ਬੁਰਾ ਰੱਖਣਾ, ਦੂਸਰੇ ਦਾ ਬੁਰਾ ਚਿਤਵਣਾ, ਇਹ ਮਨ ਦੀ ਹਿੰਸਾ ਹੈ।
ਜੋ ਪਈ ਫਿੱਕਾ ਬੋਲ ਦੁਖਾਏ ਰਨਾਵੈ, ਹਿੰਸਾ ਬਚਨ ਕੀ ਕਹਿ ਬੁਲਾਵੈ।
ਦੂਸਰੀ ਹਿੰਸਾ ਹੈ ਬਚਨਾਂ ਦੀ, ਕਿ ਮੂੰਹ ਤੋਂ ਕੌੜਾ ਬੋਲ ਕੇ, ਫਿੱਕਾ ਬੋਲ ਬੋਲ ਕੇ ਕਿਸੇ ਦਾ ਹਿਰਦਾ ਬਲੁੰਦਰ ਕੇ ਰੱਖ ਦੇਣਾ। ਭਾਈ ਗੁਰਦਾਸ ਕਹਿੰਦੇ ਵੀ ਕਿਰਪਾਨ ਦਾ ਫੱਟ ਤਾਂ ਭਰ ਜਾਂਦਾ, ਪਰ ਜ਼ੁਬਾਨ ਤੋਂ ਕੌੜਾ ਬੋਲ ਬੋਲ ਕੇ ਕਿਸੇ ਦੇ ਹਿਰਦੇ ਨੂੰ ਛੰਨਣੀ ਕਰ ਦੇਣਾ, ਉਹ ਨਹੀਂ ਛੇਤੀ ਭਰਦਾ। ਔਰ ਗੁਰੂ ਸਾਹਿਬ ਗੁਰਬਾਣੀ ਵਿੱਚ ਸਿਧਾਂਤ ਦਿੰਦੇ ਨੇ ਆਪਣੇ ਸਿੱਖ ਨੂੰ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਬਚਨਾਂ ਦੀ ਹਿੰਸਾ ਤੋਂ ਵੀ ਬਚਣਾ, ਉਦਾਂ ਕਹਿੰਦਾ ਜੀ ਮੈਂ ਅੱਜ ਤਾਈ ਕਦੇ ਕਿਸੇ ਜੀਵ ਨੂੰ ਨਹੀਂ ਮਾਰਿਆ। ਮਹਾਰਾਜ ਕਹਿੰਦੇ ਬਚਨਾਂ ਨਾਲ ਕਿੰਨਿਆਂ ਨੂੰ ਮਾਰਦਾ, ਮਨ ਨਾਲ ਕਿੰਨਿਆਂ ਨੂੰ ਮਾਰਦਾ, ਅਹਿੰਸਾਵਾਦੀ ਕਿੱਥੋਂ ਹੋ ਗਿਆ ਤੂੰ? ਬਚਨਾ ਕਰਕੇ ਭੈੜੇ ਬੋਲ ਬੋਲ ਕੇ ਕਿਸੇ ਦਾ ਹਿਰਦਾ ਬਲੁੰਦਰ ਕੇ ਰੱਖ ਦੇਣਾ, ਵੀ ਤਾਂ ਹਿੰਸਾ ਹੀ ਹੈ ਨਾ, ਇਹ ਵੀ ਅਹਿੰਸਾ ਹੈ। ਪਰ ਜਿਹੜੇ ਬਚਨਾ ਕਰਕੇ ਜ਼ੁਬਾਨ ਕਰਕੇ ਭੈੜਾ ਬੋਲਦੇ ਨੇ ਉਹਨਾਂ ਬਾਬਤ ਇੱਕ ਰਹਿਮਨ ਕਵੀ ਦਾ ਦੋਹਾ ਉਹਨਾਂ ਦਾ ਲਿਖਿਆ ਹੋਇਆ, ਆਮ ਕਰਕੇ ਸਕੂਲਾਂ ਵਿਦਿਆਲਿਆਂ ਚ ਪੜਾਇਆ ਜਾਂਦਾ ਹੈ ਕਿ ਖੀਰਾ ਮੁੱਖ ਸੋਂ ਕਾਟੀਆ ਘਸੀਆ ਨਮਕ ਲਗਾਏ, ਖੀਰੇ ਦਾ ਮੂੰਹ ਕੌੜਾ ਹੋਣ ਕਰਕੇ ਉਹਨੂੰ ਉੱਤੋਂ ਕੱਟ ਦਿੱਤਾ ਜਾਂਦਾ, ਕੱਟਣ ਤੋਂ ਬਾਅਦ ਖੀਰੇ ਤੇ ਤਰਸ ਵੀ ਕੀਤਾ ਜਾਂਦਾ ਵੀ ਇਹਦਾ ਮੂੰਹ ਕੱਟਿਆ, ਸਗੋਂ ਉਹਦੇ ਤੇ ਨਮਕ ਛਿੜਕਿਆ ਜਾਂਦਾ, ਨਮਕ ਲਾ ਕੇ ਉਹਨੂੰ ਘਸਿਆ ਜਾਂਦਾ ਵੀ ਉਹਦੀ ਕੁੜੱਤਣ ਨਿਕਲ ਜਾਏ। ਕਹਿੰਦੇ ਕੌੜਾ ਮੂੰਹ ਹੋਣ ਕਰਕੇ ਖੀਰੇ ਨੂੰ ਵੇਖੋ ਕੀ ਸਜ਼ਾ ਮਿਲੀ, ਪਹਿਲਾਂ ਤਾਂ ਮੂੰਹ ਕੱਟਿਆ ਗਿਆ, ਫਿਰ ਲੂਣ ਲਾ ਕੇ ਉਹਦੇ ਜ਼ਖਮ ਦੇ ਉੱਤੇ ਉਹਨੂੰ ਕੱਸਿਆ ਗਿਆ। ਰਹਿਮਨ ਕੜਵੇ ਮੁਖਨ ਕੋ ਐਸੀ ਮਿਲੇ ਸਜਾਏ। ਰਹਿਮਨ ਕਵੀ ਜੀ ਬੜੇ ਪ੍ਰਸਿੱਧ ਕਵੀ ਹੋਏ, ਕਹਿੰਦੇ ਜਿਹੜੇ ਕੜਵੇ ਮੂੰਹ ਵਾਲੇ ਨੇ ਨਾ, ਜ਼ੁਬਾਨ ਤੋਂ ਕੁੜੱਤਣ ਭਰੇ ਬੋਲ ਬੋਲਣ ਵਾਲੇ, ਉਹਨਾਂ ਨੂੰ ਕੁਝ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ, ਇਹੋ ਜਿਹੀ ਸਜ਼ਾ ਉਹਨਾਂ ਨੂੰ ਮਿਲਦੀ। ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਰਾਜਾ ਪਹਿਲਾ ਯਮ ਹੈ ਅਹਿੰਸਾ। ਅਹਿੰਸਾ ਅੱਗੇ ਤਿੰਨ ਤਰ੍ਹਾਂ ਦੀ ਹੈ, ਇੱਕ ਹੈ ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਦੂਸਰੀ ਹੈ ਬਚਨਾਂ ਨਾਲ ਕਿਸੇ ਨੂੰ ਕੌੜਾ ਬੋਲ ਬੋਲ ਕੇ ਕਿਸੇ ਦਾ ਹਿਰਦਾ ਦੁਖਾ ਦੇਣਾ, ਇਹ ਹਿੰਸਾ ਬਚਨਾਂ ਦੀ ਕਹਾਉਂਦੀ ਹੈ।
ਤੀਜੀ ਮਾਰਨ ਜੀਵਨ ਕੇਰੇ ਤਿਆਗੈ ਇਨਕੋ ਹੈ ਬਿਨ ਦੇਰੇ।
ਤੀਜੀ ਹੈ ਕਿਸੇ ਜੀਵ ਦਾ ਘਾਤ ਕਰਨਾ, ਜੀਵਾਂ ਨੂੰ ਮਾਰਨਾ। ਜੀਵ ਮਾਰਨ ਦੀ ਹਿੰਸਾ ਤੋਂ ਤਾਂ ਬਹੁਤ ਬਚੇ ਹੋਣਗੇ, ਪਰ ਜਿਹੜੀ ਪਹਿਲੀ ਦੋ ਤਰ੍ਹਾਂ ਦੀ ਦੱਸੀ ਹੈ ਨਾ, ਮਨ ਕਰਕੇ ਤੇ ਬਚਨ ਕਰਕੇ, ਉਹਦੇ ਤੋਂ ਕੋਈ ਵਿਰਲਾ ਹੀ ਬਚਿਆ ਹੋਵੇ ਤਾਂ ਬਚਿਆ ਹੋਵੇ। ਆ ਜਿਹੜੇ ਅਹਿੰਸਾਵਾਦੀ ਦਾ ਢੋਂਗ ਪਿੱਟਦੇ ਫਿਰਦੇ ਨੇ ਨਾ, ਭਾਰਤ ਖੰਡ ਦੀ ਭੂਮੀ ਤੇ ਵੀ ਅਹਿੰਸਕ ਆ, ਅਸਲ ਦੇ ਵਿੱਚ ਉਹ ਵੀ ਅਹਿੰਸਾ ਤੋਂ ਬਚੇ ਨਹੀਂ ਹੋਏ, ਹਿੰਸਕ ਨੇ ਉਹ ਵੀ, ਕਿਰਪਾਨ ਨਹੀਂ ਚੁੱਕ ਕੇ ਮਾਰਿਆ, ਜ਼ੁਬਾਨ ਤੋਂ ਇਹੋ ਜਿਹਾ ਭੈੜਾ ਬੋਲ ਬੋਲ ਕੇ ਰੱਖ ਦਿੱਤਾ ਕਿ ਕਿਸੇ ਧਰਮ ਨੂੰ, ਕਿਸੇ ਉਸ ਧਰਮ ਨਾਲ ਜੁੜੇ ਹੋਏ ਨੂੰ ਇਹੋ ਜਿਹੀ ਠੋਕਰ ਮਾਰ ਦੇਣੀ, ਜ਼ੁਬਾਨ ਨਾਲ ਇਹੋ ਜਿਹਾ ਬੋਲ ਬੋਲ ਕੇ ਉਹਨਾਂ ਨੂੰ ਕਿਰਪਾਨ ਚੁੱਕਣ ਦੀ ਕੀ ਲੋੜ ਹੈ। ਜੇ ਉਹਨਾਂ ਦਾ ਕੰਮ ਜ਼ੁਬਾਨ ਹੀ ਕਰ ਰਹੀ ਹੈ ਕਿਰਪਾਨ ਦੇ ਵਾਂਗੂ, ਤੋਪ ਦੇ ਗੋਲਿਆਂ ਵਾਂਗੂ। ਮਹਾਰਾਜ ਜੀ ਕਹਿੰਦੇ ਫਿਰ ਤੀਸਰੀ ਹਿੰਸਾ ਹੈ ਜੀਵ ਮਾਰਨ ਦੀ। ਇਹਨਾਂ ਤਿੰਨਾਂ ਨੂੰ ਛੱਡਣਾ ਪਏਗਾ ਰਾਜਾ ਸ਼ਿਵਨਾਭ, ਇਹਨਾਂ ਤਿੰਨਾਂ ਦਾ ਤਿਆਗ ਕਰਨਾ ਇਹ ਪਹਿਲਾ ਯਮ ਹੈ।
ਦੁਤੀਏ ਸੱਚ ਉਚਰਨ ਨਿਰਭੈ ਹੈ।
ਯਮ ਦੀ ਦੂਸਰੀ ਨਿਸ਼ਾਨੀ ਹੈ, ਯਮ ਦਾ ਦੂਸਰਾ ਲੱਛਣ ਹੈ, ਕਿਉਂਕਿ 10 ਤਰ੍ਹਾਂ ਦਾ ਦੱਸਿਆ ਨਾ, ਪਹਿਲੀ ਹਿੰਸਾ ਉਹ ਵੀ ਅੱਗੇ 3 ਤਰ੍ਹਾਂ ਦੀ। ਦੂਸਰੀ ਹੈ ਸੱਚ ਬੋਲਣਾ, ਦੁਤੀਏ ਸੱਚ ਉਚਰਨ ਨਿਰਭੈ ਹੈ, ਸੱਚ ਬੋਲ ਕੇ ਆਪਣੇ ਜੀਵਨ ਦਾ ਨਿਰਵਾਹ ਕਰਨਾ, ਸੱਚ ਹੀ ਕਹਿਣਾ ਆਪਣੀ ਰਸਨਾ ਤੋਂ।
ਕਬਹੋਂ ਕੋਲ ਨਾ ਕੇ ਵਿਦਕੈ,
ਕਦੇ ਵੀ ਆਪਣੀ ਜ਼ੁਬਾਨ ਤੋਂ ਝੂਠ ਨਾ ਬੋਲੇ, ਵੱਢਿਆ ਭਵੇਂ ਜਾਏ, ਕੱਟਿਆ ਭਵੇਂ ਜਾਏ। ਇਹ ਦੂਜੀ ਯਮ, ਦੂਜਾ ਯਮ ਹੈ ਕਿ ਆਪਣੀ ਜ਼ੁਬਾਨ ਤੋਂ ਕਦੇ ਝੂਠ ਨਾ ਬੋਲੇ, ਸੱਚ ਹੀ ਬੋਲੇ, ਸੱਚ ਹੀ ਕਹੇ।
ਤੀਜੇ ਹੈ ਦੁਇ ਭਾਂਤ ਸਤੇ।
ਤੀਸਰਾ ਯਮ ਹੈ ਸਤੇਈ, ਚੋਰੀ ਕਰਨੀ। ਤੀਸਰਾ ਯਮ ਚੋਰੀ ਕਰਨੀ। ਚੋਰੀ ਵੀ ਅੱਗੇ 2 ਤਰ੍ਹਾਂ ਦੀ ਹੈ, ਉਹ ਵੀ 2 ਪ੍ਰਕਾਰ ਦੀ ਹੈ।
ਇੱਕ ਤਨ ਕੀ ਇੱਕ ਮਨ ਕੀ ਸੇ।
ਇੱਕ ਤਾਂ ਤਨ ਦੀ ਹੈ ਤੇ ਦੂਸਰੀ ਹੈ ਮਨ ਦੀ। ਚੋਰੀ ਵੀ 2 ਤਰ੍ਹਾਂ ਦੀ ਹੈ, ਤਨ ਕਰਕੇ ਚੋਰੀ ਕਰਨ ਵਾਲੇ ਥੋੜੇ ਹੋਣਗੇ, ਪਰ ਮਨ ਦੇ ਚੋਰ ਬੜੇ ਨੇ, 99% ਹੋਣਗੇ। ਤੇ ਮਹਾਰਾਜ ਜੀ ਕਹਿੰਦੇ 2 ਪ੍ਰਕਾਰ ਦੀ ਚੋਰੀ ਦੱਸੀ ਹੈ। ਜਿਹੜਾ ਤੀਸਰਾ ਯਮ ਹੈ ਚੋਰੀ ਦਾ ਤਿਆਗ ਕਰਨਾ, ਤੇ ਚੋਰੀ ਵੀ 2 ਤਰ੍ਹਾਂ ਦੀ, ਇੱਕ ਮਨ ਦੀ ਔਰ ਦੂਸਰੀ ਤਨ ਦੀ ਹੈ।
ਪਰ ਕੀ ਵਾਸਤੇ ਛਪਾਵਨ ਕਰਨੇ, ਇਸ ਤੇਰੀ ਤਨ ਕੀ ਬਰਨੀ।
ਕਿਸੇ ਦੂਸਰੇ ਦੇ ਵਸਤੂ ਨੂੰ ਛੁਪਾ ਕੇ ਰੱਖ ਲੈਣਾ, ਲੁਕਾ ਕੇ ਆਪਣੇ ਪੱਲੇ ਚ ਬੰਨ ਲੈਣਾ ਜਾਂ ਰੱਖ ਲੈਣਾ, ਇਹ ਤਨ ਦੀ ਚੋਰੀ ਹੈ। ਤੇ ਕਿਸੇ ਦੂਜੇ ਦੀ ਪਈ ਵਸਤੂ ਬਾਹਰ ਪਈ ਆ, ਉਹਦਾ ਖਿਆਲ ਨਹੀਂ, ਚੁੱਕ ਕੇ ਲੁਕਾ ਲਈ ਵੀ ਮੈਂ ਆਪਣੇ ਵਰਤੋਂ ਚ ਲਿਆਵਾਂ। ਮਹਾਰਾਜ ਜੀ ਕਹਿੰਦੇ ਨੂੰ ਤਨ ਦੀ ਚੋਰੀ ਆਖਦੇ ਹਨ।
ਕਰੈ ਪਾਪ ਪੁਨ ਰਾਖ ਦੁਰਾਏ, ਇਹ ਮਨ ਕੀ ਚੋਰੀ ਕਹਿਲਾਏ।
ਫਿਰ ਪਾਪ ਕਰੇ ਤੇ ਫਿਰ ਪਾਪ ਕਰਕੇ ਉਸ ਪਾਪ ਨੂੰ ਲੁਕਾ ਕੇ ਰੱਖੇ, ਇਹ ਮਨ ਦੀ ਚੋਰੀ ਹੈ। ਇਹ ਤਾਂ 99% ਕਰ ਹੀ ਰਹੇ ਨੇ ਨਾ ਲੋਕ, ਤਨ ਦੀ ਚੋਰੀ ਤੋਂ ਬਚੇ ਹੋਏ ਨੇ, ਕਿਉਂਕਿ ਉਹਦੇ ਵਾਸਤੇ ਕਾਨੂੰਨ ਦੀ ਸਜ਼ਾ ਹੈ, ਇਹਨੂੰ ਕਾਨੂੰਨ ਦਾ ਭੈ ਵੀ ਆਉਂਦਾ, ਫਿਰ ਵੀ ਹੋ ਰਹੇ ਨੇ। ਪਰ ਦੂਸਰੇ ਪਾਸੇ ਮਨ ਦੀ ਚੋਰੀ ਕਰਕੇ, ਕਿਉਂਕਿ ਧਰਮ ਕਾਨੂੰਨ ਤੋਂ ਵੀ ਪਹਿਲਾਂ ਪਕੜ ਕਰਦਾ ਹੈ। ਕਾਨੂੰਨ ਤਾਂ ਪਾਪ ਹੋ ਜਾਣ ਤੋਂ ਬਾਅਦ ਪਕੜਦਾ ਹੈ, ਧਰਮ ਪਾਪ ਸੋਚਣ ਤੋਂ ਪਹਿਲਾਂ ਪਕੜ ਕਰ ਲੈਂਦਾ ਹੈ। ਇਸ ਕਰਕੇ ਧਰਮ ਦੀ ਅਵਸ਼ਕਤਾ ਸਮਾਜ ਵਿਚ ਕਾਨੂੰਨ ਨਾਲੋਂ ਵੀ ਜ਼ਿਆਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦੂਸਰੀ ਮਨ ਦੀ ਚੋਰੀ ਹੈ ਕਿ ਪਾਪ ਕਰਕੇ ਫਿਰ ਉਹਨੂੰ ਲੁਕਾ ਕੇ ਰੱਖੇ, ਕਿਸੇ ਅੱਗੇ ਪ੍ਰਗਟ ਨਾ ਕਰੇ, ਇਹਨੂੰ ਮਨ ਦੀ ਚੋਰੀ ਕਹਿੰਦੇ ਹਨ।
ਇਨ ਦੁਆ ਸਜਨ ਪਿਤਿਆ ਯਮ ਜਾਨੋ ਭੁੱਲ ਨਾ ਕਦੋਂ ਨ੍ਰਿਤ ਮਨ ਠਾਨੋ।
ਇਹ ਰਾਜਾ, ਇਹਨਾਂ ਦੋ ਪ੍ਰਕਾਰ ਦੀਆਂ ਚੋਰੀਆਂ ਦਾ ਤਿਆਗ ਕਰਨਾ ਇਹ ਤੀਸਰਾ ਯਮ ਹੈ। ਇਹ ਯਮ ਦਾ ਤੀਸਰਾ ਅੰਗ ਹੈ, ਕਿਉਂਕਿ ਯਮ 10 ਤਰ੍ਹਾਂ ਦਾ ਦੱਸ ਰਹੇ ਨੇ। ਤੀਸਰਾ ਯਮ ਇਹ ਹੈ ਵੀ ਦੋਵੇਂ ਪ੍ਰਕਾਰ ਦੀਆਂ ਚੋਰੀਆਂ, ਮਨ ਦੀ ਔਰ ਤਨ ਦੀ, ਦੋਹਾਂ ਦਾ ਤਿਆਗ ਕਰਦੇ ਔਰ ਭੁੱਲ ਕੇ ਵੀ ਕਦੇ ਨੂੰ ਆਪਣੇ ਮਨ ਚ ਧਾਰਨ ਨਾ ਕਰੇ।
ਚੌਥੇ ਬ੍ਰਹਮਚਰਜ ਸੁਖ ਸਾਰੋ ਜੀਤਨ ਕਾਮ ਅਸ਼ਟ ਪ੍ਰਕਾਰੋ।
ਮਹਾਰਾਜ ਜੀ ਕਹਿੰਦੇ ਚੌਥਾ ਯਮ ਹੈ ਬ੍ਰਹਮਚਰਜ ਰੱਖਣਾ, ਬ੍ਰਹਮਚਰਜ ਦੀ ਪਾਲਣਾ ਕਰਨੀ। ਬ੍ਰਹਮਚਰਜ ਵੀ ਕਿਹੜਾ? 8 ਪ੍ਰਕਾਰ ਦੇ ਕਾਮ ਦੇ ਉੱਤੇ ਆਪਣਾ ਵਿਜੇ ਦਾ ਝੰਡਾ ਚਲਾਣਾ, 8 ਪ੍ਰਕਾਰ ਦੇ ਕਾਮ ਨੂੰ ਜਿੱਤ ਲੈਣਾ, 8 ਪ੍ਰਕਾਰ ਦੇ ਕਾਮ ਨੂੰ ਆਪਣੇ ਵਸ ਚ ਕਰ ਲੈਣਾ। ਕਹਿੰਦੇ ਚੌਥਾ ਬ੍ਰਹਮਚਰਜ ਯਮ ਹੈ।
ਪ੍ਰਥਮੈ ਤ੍ਰਿਆ ਕੀ ਬਾਤ ਹੈ ਕਰਨੀ ਦੂਜੇ ਸੁਣ ਸੁਣ ਮਨ ਮੈਂ ਧਰਨੇ।
8 ਪ੍ਰਕਾਰ ਦਾ ਜਿਹੜਾ ਕਾਮ ਹੈ ਹੁਣ ਉਹ ਦੱਸਦੇ ਨੇ ਗਿਣਤੀ ਕਰਕੇ ਸਤਿਗੁਰੂ ਜੀ। ਪਹਿਲਾ ਹੈ ਕਿ ਪਹਿਲੋਂ ਇਕਾਂਤ ਦੇਸ਼ ਵਿਚ ਬੈਠ ਕੇ ਪਰ ਇਸਤਰੀ ਦੇ ਬੋਲ ਸੁਣਨੇ, ਉਹਦੀਆਂ ਗੱਲਾਂ ਸੁਣਨੀਆਂ ਬੜੀ ਰੁਚੀ ਨਾਲ ਧਿਆਨ ਨਾਲ, ਇਹ ਪਹਿਲਾ ਕਾਮ ਹੈ। ਦੂਸਰਾ ਹੈ ਦੂਜੇ ਸੁਣ ਸੁਣ ਮਨ ਮਹਿ ਧਰਨੀ, ਉਹਦੀਆਂ ਗੱਲਾਂ ਸੁਣ ਸੁਣ ਕੇ ਉਹਦਾ ਧਿਆਨ ਆਪਣੇ ਮਨ ਦੇ ਵਿਚ ਧਾਰਨ ਕਰਨਾ, ਇਹ ਦੂਸਰਾ ਕਾਮ ਹੈ।
ਤੀਜੇ ਤੀਆ ਇਕਾਂਤ ਮਿਲ ਬੈਸਨ ਚੌਥੇ ਹੋ ਅੰਗ ਸਪਰਸ਼ਨ।
ਤੀਸਰਾ ਕਾਮ ਹੈ ਕਿ ਕਿਸੇ ਪਰ ਇਸਤਰੀ ਨਾਲ ਇਕਾਂਤ ਦੇਸ਼ ਵਿਚ ਜਾ ਕੇ ਬੈਠਣਾ ਬਹੁਤ ਲੰਮੇ ਸਮੇਂ ਤੱਕ। ਤੇ ਫਿਰ ਚੌਥਾ ਹੈ ਆਪਣੇ ਅੰਗਾਂ ਦਾ ਸਪਰਸ਼ ਕਰਨਾ, ਇਹ ਚੌਥਾ ਕਾਮ ਹੈ।
ਪੰਚਮ ਹਿਤ ਕਰ ਦੇਖੇ ਤੀਆ ਕੋ,
ਪੰਜਵਾਂ ਕਾਮ ਹੈ ਵੀ ਬੜੇ ਹਿਤ ਨਾਲ ਭੁੱਖਿਆਂ ਬਾਜਾਂ ਵਾਲੀ ਦ੍ਰਿਸ਼ਟੀ ਰੱਖ ਕੇ ਪਰ ਇਸਤਰੀ ਦਾ ਰੂਪ ਵੇਖਣਾ।
ਛੱਟੇ ਅਲਿੰਗਨ ਕਰੇ ਹੀ ਸੋ,
ਕਹਿੰਦੇ ਹਿਰਦੇ ਕਰਕੇ ਛੇਵਾਂ ਕਾਮ ਹੈ ਕਿ ਸਰੀਰ ਕਰਕੇ ਤਾਂ ਨਹੀਂ ਪਰ ਮਨ ਕਰਕੇ ਹਿਰਦੇ ਕਰਕੇ ਇਸਤਰੀ ਦਾ ਅਲਿੰਗਨ ਕਰਨਾ, ਭਾਵ ਇਸਤਰੀ ਦਾ ਸਪਰਸ਼ ਕਰਨਾ।
ਸਪਤ ਚਿਤਵਨੋ ਮਨ ਮੈਂ ਨਾਰੇ,
ਸੱਤਵਾਂ ਕਾਮ ਹੈ ਕਿ ਮਨ ਵਿਚ ਹਰ ਵੇਲੇ ਨਾਰੀ ਦਾ ਚਿੰਤਨ ਚੱਲਦਾ ਰਹਿਣਾ, ਹਰ ਵੇਲੇ ਨਾਰੀ ਦਾ ਖਿਆਲ ਚੱਲਦੇ ਰਹਿਣਾ।
ਅਸ਼ਟਮ ਭੋਗ ਕਰਨ ਬਿਦ ਸਾਰੇ,
ਅਗਲੀ ਹੈ ਭੋਗ ਦੀ ਪ੍ਰਕਿਰਿਆ। ਮਹਾਰਾਜ ਜੀ ਕਹਿੰਦੇ 8 ਪ੍ਰਕਾਰ ਦਾ ਕਾਮ ਹੈ, 8 ਪ੍ਰਕਾਰ ਦੇ ਕਾਮ ਨੂੰ ਜਿਹੜਾ ਜਿੱਤ ਲਵੇ ਉਹਨੂੰ ਕਹਿੰਦੇ ਨੇ ਬ੍ਰਹਮਚਰਜ ਦਾ ਧਾਰਨੀ।
ਇਨ ਸਭਿਨ ਕੋ ਤਿਆਗੈ ਜੇਈ ਬ੍ਰਹਮਚਰਜ ਧਾਰਤ ਹੈ ਤੇ।
8 ਪ੍ਰਕਾਰ ਦੇ ਕਾਮ ਦਾ ਤਿਆਗੀ ਹੋਵੇ ਹੇ ਰਾਜਾ ਸ਼ਿਵਨਾਭ, ਉਹ ਬ੍ਰਹਮਚਰਜ ਦਾ ਧਾਰਨੀ ਹੁੰਦਾ, ਉਸ ਨੂੰ ਬ੍ਰਹਮਚਰਜੀ ਕਹਿੰਦੇ ਨੇ, ਉਸ ਨੂੰ ਬ੍ਰਹਮਚਰਜ ਦਾ ਬ੍ਰਹਮਚਾਰੀ ਕਿਹਾ ਜਾ ਸਕਦਾ ਹੈ ਜਿਹੜਾ ਇਸ 8 ਪ੍ਰਕਾਰ ਦੇ ਕਾਮ ਦਾ ਤਿਆਗੀ ਹੋਵੇ। ਔਰ ਇਹ ਬ੍ਰਹਮਚਰਜ ਯਮ ਦਾ ਚੌਥਾ ਅੰਗ ਹੈ, ਇਹ ਚੌਥਾ ਯਮ ਹੈ।
ਪੰਚਮ ਯਮ ਹੈ ਧੀਰਜ ਕਰਨੇ ਦੁੱਖ ਸੁਖ ਸਦਾ ਸਹੇ ਸਮ ਧਰਨੇ।
ਕਹਿੰਦੇ ਪੰਜਵਾਂ ਯਮ ਹੈ ਧੀਰਜ ਨੂੰ ਧਾਰਨ ਕਰਨਾ। 4 ਦੱਸ ਦਿੱਤੇ ਨੇ ਉੱਪਰ ਤੇ ਪੰਜਵਾਂ ਦੱਸਦੇ ਨੇ, ਪੰਜਵਾਂ ਯਮ ਹੈ ਹਿਰਦੇ ਚ ਧੀਰਜ ਰੱਖਣਾ, ਧੀਰਜ ਨੂੰ ਧਾਰਨ ਕਰਨਾ, ਦੁੱਖ ਔਰ ਸੁੱਖ ਦੋਹਾਂ ਨੂੰ ਇਸ ਤਰ੍ਹਾਂ ਵੇਖੇ ਜਿਵੇਂ ਧਰਤੀ ਵਿਚ ਧੀਰਜ ਹੁੰਦਾ ਨਾ, ਵੀ ਧਰਤੀ ਨੂੰ ਕੋਈ ਚੰਦਨ ਲਾਵੇ ਤੇ ਭਾਵੇਂ ਉਹਨੂੰ ਟੋਇਆਂ ਨਾਲ ਟੁੱਟੇ, ਵਿਸਟਾ ਲਾਵੇ ਉਹਨੂੰ ਕੋਈ ਹਰਖ ਸੋਗ ਨਹੀਂ ਹੈ। ਕਹਿੰਦੇ ਧਰਤੀ ਸਮਾਨ ਧੀਰਜ ਰੱਖ ਕੇ ਦੁੱਖ ਤੇ ਸੁੱਖ ਵਿਚ ਸਦਾ ਇਕ ਜੀ ਬਿਰਤੀ ਰੱਖੇ।
ਆਪਤ ਸੰਪਤ ਆਤਮ ਸੀਤਾ ਵਿਕਲ ਨਾ ਹੋਏ ਡੁਲਾਵੇ ਚੀਤਾ।
ਵਿਪਤਾ ਆ ਜਾਏ ਤੇ ਚਾਹੇ ਬੜੀ ਵਿਭੂਤੀ ਸੰਪਦਾ ਆ ਜਾਏ, ਗਰੀਬੀ ਹੋਵੇ ਅਮੀਰੀ ਹੋਵੇ, ਧੁੱਪ ਹੋਵੇ ਤੇ ਭਾਵੇਂ ਠੰਡ ਹੋਵੇ, ਆਤਮ ਕਹਿੰਦੇ ਗਰਮੀ ਨੂੰ, ਗਰਮੀ ਹੋਵੇ ਤੇ ਭਾਵੇਂ ਸਰਦੀ ਹੋਵੇ, ਇਹਨਾਂ ਦੋਹਾਂ ਵਿੱਚ ਕਦੇ ਵਿਆਕੁਲ ਹੋ ਕੇ ਆਪਣੇ ਮਨ ਨੂੰ ਡੁਲਾਵੇ ਨਾ, ਧੀਰਗ ਸਹਿਤ ਰਹੇ। ਮਹਾਰਾਜ ਜੀ ਕਹਿੰਦੇ ਪੰਜਵਾਂ ਯਮ ਹੈ,
ਖਸ਼ਟਮ ਯਮ ਹੈ ਖਿਮਾ ਸੁਆਏ ਮਨ ਮੈਂ ਛੋਭ ਨਾ ਕਬੋ ਉਠਾਏ।
ਛੇਵਾਂ ਯਮ ਹੈ ਖਿਮਾ ਰੱਖਣੀ ਆਪਣੇ ਹਿਰਦੇ ਚ, ਖਿਮਾ ਸੋਭਣੀ ਹਿਰਦੇ ਚ, ਖਿਮਾ ਨੂੰ ਧਾਰਨ ਕਰਨਾ, ਆਪਣੇ ਮਨ ਚ ਕਦੇ ਕਿਸੇ ਪ੍ਰਤੀ ਛੋਭ ਨਾ ਉਠਾਵੇ। ਕਿਸੇ ਪ੍ਰਤੀ ਜੇ ਕਿਸੇ ਵਧੀਕੀ ਵੀ ਕੀਤੀ ਆ ਤੇ ਉਹਦੇ ਪ੍ਰਤੀ ਆਪਣੇ ਹਿਰਦੇ ਚ ਰੋਸ ਜਾਂ ਗੁੱਸਾ ਪੈਦਾ ਨਾ ਕਰੇ।
ਭਲਾ ਕੇ ਬੁਰਾ ਬਖਾ ਮੈਂ ਕੋਏ, ਸਹਿਨਸ਼ੀਲ ਮਨ ਸਭ ਤੇ ਹੋਏ।
ਭਾਵੇਂ ਕੋਈ ਭਲਾ ਕਵੇ ਤੇ ਭਾਵੇਂ ਕੋਈ ਬੁਰਾ ਕਹੇ, ਸਹਿਨਸ਼ੀਲ ਸੁਭਾਅ ਦੇ ਮਨ ਦਾ ਹੋਵੇ।
ਸਪਤਮ ਦੁਖੀ ਨਾ ਦੇਖੇ ਕਾਏ,
ਉਹਨੂੰ ਕਹਿੰਦੇ ਹਨ ਖਿਮਾ। ਇਹ ਛੇਵਾਂ ਯਮ ਹੈ ਤੇ ਸਤਵਾਂ ਹੈ ਦਇਆ ਕਰਨੀ, ਕਿਸੇ ਨੂੰ ਦੁਖੀ ਨਾ ਵੇਖਣਾ।
ਦਇਆ ਕਰੇ ਸਭ ਤੋਂ ਨਿਰਭਾਏ,
ਸਭ ਤੇ ਦਇਆ ਕਰਨੀ। ਕੋਈ ਦੁਖੀ ਨਜ਼ਰ ਆ ਜਾਏ, ਕੋਈ ਵਿਆਕੁਲ ਨਜ਼ਰ ਆ ਜਾਏ, ਉਹਦੇ ਤੇ ਦਇਆ ਕਰਨੀ, ਇਹ ਸਤਵਾਂ ਯਮ ਹੈ।
ਅਸ਼ਟਮ ਕੋਮਲ ਹਿਰਦਾ ਰੱਖੇ,
ਅਸ਼ਟਮ ਯਮ, ਅੱਠਵਾਂ ਯਮ ਹੈ ਆਪਣੇ ਹਿਰਦੇ ਨੂੰ ਕੋਮਲ ਰੱਖਣਾ। ਆਪਣੇ ਹਿਰਦੇ ਨੂੰ ਕੋਮਲ ਵਾਂਗੂ, ਕਹਿੰਦੇ ਬਿਲਕੁਲ ਕਮਲ ਸਮਾਨ ਕੋਮਲ ਰੱਖਣਾ।
ਸ਼ੁਭ ਉਪਦੇਸ਼ ਸ਼ਬਨ ਕੋ ਭਾਖੈ,
ਆਪਣੀ ਰਸਨਾ ਤੋਂ ਹਰ ਵੇਲੇ ਸਭ ਨੂੰ ਸ਼ੁਭ ਉਪਦੇਸ਼ ਹੀ ਉਚਾਰੇ। ਕਦੇ ਮਾੜਾ ਉਪਦੇਸ਼ ਦੇ ਕੇ ਕਿਸੇ ਨੂੰ ਮਾੜੇ ਪਾਸੇ ਨਾ ਟੋਰੇ, ਚੰਗੇ ਪਾਸੇ ਟੋਰੇ ਜੇ ਟੋਰੇ। ਸ਼ੁਭ ਉਪਦੇਸ਼ ਆਪਣੀ ਰਸਨਾ ਤੋਂ ਉਚਾਰਨ ਕਰੇ, ਕੋਮਲ ਹਿਰਦਾ ਧਾਰਨ ਕਰਕੇ। ਇਹ ਅੱਠਵਾਂ ਯਮ ਹੈ।
ਨੌਵੇਂ ਯਮ ਮਿਰਜਾਦ ਆਹਾਰਾ, ਭਲਾ ਬੁਰਾ ਲੱਖ ਕਰੇ ਵਿਚਾਰਾ।
ਨੌਵਾਂ ਯਮ ਹੈ ਭੋਜਨ ਦੀ ਮਰਿਆਦਾ ਰੱਖੇ। ਭੋਜਨ ਦੀ ਮਰਿਆਦਾ ਦਾ ਮਤਲਬ ਕਿ ਇਹ ਮੇਰੇ ਵਾਸਤੇ ਬੁਰਾ ਹੈ, ਮੇਰਾ ਧਰਮ ਮੈਨੂੰ ਆਗਿਆ ਨਹੀਂ ਦਿੰਦਾ ਵੀ ਮੈਂ ਇਹਨੂੰ ਖਾਵਾਂ। ਇਹ ਵਿਚਾਰ ਕਰਕੇ ਇਹ ਬੁਰਾ ਹੈ, ਇਹ ਮੇਰੇ ਖਾਣ ਲਾਇਕ ਨਹੀਂ, ਮੈਂ ਇਹਨੂੰ ਤਿਆਗ ਦਿਆਂ, ਜੋ ਖਾਣ ਲਾਇਕ ਹੈ ਉਹਨੂੰ ਗ੍ਰਹਿਣ ਕਰ ਲਵਾਂ। ਕਹਿੰਦੇ ਭੋਜਨ ਦੀ ਮਰਿਆਦਾ ਰੱਖਣੀ, ਇਹ ਨੌਵਾਂ ਯਮ ਹੈ। ਭਲਾ ਬੁਰਾ ਲੱਗ ਕੇ ਉਸ ਦੀ ਵਿਚਾਰ ਕਰੇ।
ਖਾਵਨ ਕੋ ਆਹਾਰ ਹੈ ਜੇਤੋ, ਚੌਥੋ ਭਾਗ ਖਾਏ ਕੰਮ ਤੇ ਤੋ।
ਹੋਰ ਜਿੰਨੀ ਭੁੱਖ ਲੱਗੀ ਹੈ, ਕਹਿੰਦੇ ਸਿਰਫ ਉਹਦਾ ਚੌਥਾ ਹਿੱਸਾ ਖਾ ਕੇ ਬਾਕੀ ਪੇਟ ਖਾਲੀ ਰੱਖੇ। ਐਸਾ ਯਮ ਇਹ ਕਸ਼ਟ ਯੋਗ ਹੈ ਕਿ ਜਿਤਨੀ ਭੁੱਖ ਲੱਗੀ ਹੈ ਉਹਦੇ ਮੁਤਾਬਕ ਕਹਿੰਦੇ ਚੌਥਾ ਹਿੱਸਾ ਖਾ ਕੇ ਤਿੰਨ ਹਿੱਸੇ ਪੇਟ ਨੂੰ ਖਾਲੀ ਰੱਖੇ।
ਦਸੋ ਯਮ ਸੋ ਸੋਚ ਲਿਖੀ ਜੈ, ਜਲ ਮ੍ਰਿਤ ਕਾਇਚ ਨਾਨ ਕਰੀ ਜੈ।
ਕਹਿੰਦੇ ਦਸਵਾਂ ਯਮ ਹੈ ਸੋਚ ਰੱਖਣੀ, ਸੋਚ ਰੱਖਣੀ। ਦਸ ਪ੍ਰਕਾਰ ਦਾ ਯਮ ਦੱਸ ਰਹੇ ਨੇ ਨਾ, ਤੇ ਦਸਵਾਂ ਹੈ ਸੋਚ ਰੱਖਣੀ, ਸੋਚ ਨੂੰ ਧਾਰਨ ਕਰਨਾ। ਤੇ ਕਹਿੰਦੇ ਜੇ ਸਰੀਰ ਨੂੰ ਜਲ ਤੇ ਮ੍ਰਿਤਕਾ ਨਾਲ ਇਸ਼ਨਾਨ ਕਰਾਉਣਾ। ਮ੍ਰਿਤਕਾ ਆਦਿਕ ਤੋਂ ਭਾਵ ਪੁਰਾਣੇ ਸਮਿਆਂ ਵਿਚ ਜਿਹੜੇ ਯੋਗੀ ਲੋਕ ਹੁੰਦੇ ਸਨ, ਉਹ ਖੁਸ਼ਬੂਦਾਰ ਵਸਤੂਆਂ ਦਾ ਨਹੀਂ ਸੀ ਚੰਦਨ ਸਰੀਰ ਤੇ ਮਲ ਕੇ ਨਹੀਂ ਸੀ ਧੋਂਦੇ, ਉਹ ਮਿੱਟੀ ਮਲ ਕੇ ਤੇ ਫਿਰ ਪਾਣੀ ਨਾਲ ਇਸ਼ਨਾਨ ਕਰਦੇ। ਉਹਨਾਂ ਵਾਸਤੇ ਵਿਹਤ ਮਰਿਆਦਾ ਸੀ, ਇਹਨੂੰ ਤਾਂ ਹੀ ਕਸ਼ਟ ਯੋਗ ਕਿਹਾ ਸਤਿਗੁਰਾਂ ਨੇ। ਗੁਰਮਤ ਵਿਚ ਭਗਤੀ ਯੋਗ ਪ੍ਰਧਾਨ ਹੈ, ਅੱਗੇ ਭਗਤੀ ਯੋਗ ਵੀ ਸਤਿਗੁਰਾਂ ਨੇ ਦੱਸਣਾ ਕਿ ਭਗਤੀ ਯੋਗ ਕੀ ਹੈ। ਤੇ ਮਹਾਰਾਜ ਸੱਜੇ ਪਾਤਸ਼ਾਹ ਕਹਿੰਦੇ ਦਸਵਾਂ ਹੈ ਸਰੀਰ ਨੂੰ ਸੋਚ ਸਹਿਤ ਰੱਖਣਾ, ਔਰ ਜਲ ਨੂੰ ਮਿਰਤਕਾਂ ਨਾਲ ਮਲ ਕੇ ਇਸ਼ਨਾਨ ਕਰਨਾ।
ਰਾਗ ਦੁਐਖ ਕੀ ਮਲ ਔਰ ਮਾਈ, ਤਜ ਕਰ ਸੋਚ ਕਰਤੇ ਹੈ ਸਾਈ।
ਸਰੀਰ ਨੂੰ ਹੀ ਸੋਚ ਨਹੀਂ ਰੱਖਣਾ, ਕਹਿੰਦੇ ਸਰੀਰ ਦੀ ਸੁਚਮਤਾ ਨਾਲ ਆਪਣੇ ਹਿਰਦੇ ਵਿਚ ਵੀ ਜਿਹੜੀ ਰਾਗ ਤੇ ਦਵੈਸ਼ ਦੀ ਮੈਲ ਲੱਗੀ ਹੋਈ ਨਾ ਅੰਦਰ ਮਨ ਨੂੰ, ਉਹ ਰਾਗ ਤੇ ਦਵੈਸ਼ ਦੀ ਮੈਲ ਵੀ ਹਿਰਦੇ ਚੋਂ ਤਿਆਗਣੀ ਹੈ, ਉਹਨੂੰ ਵੀ ਹਿਰਦੇ ਚੋਂ ਤਜਣਾ। ਉਹਨੂੰ ਤਜ ਕੇ ਤਿਆਗ ਕੇ ਫਿਰ ਇਸ ਤਰ੍ਹਾਂ ਦਾ ਸੋਚ ਕਰੇ, ਇਸ ਤਰ੍ਹਾਂ ਦਾ ਇਸ਼ਨਾਨ ਕਰੇ, ਕੱਲਾ ਸਰੀਰ ਨੂੰ ਸੁੱਚਾ ਰੱਖ ਕੇ ਸਰੀਰ ਤੇ ਭਾਵੇਂ ਲੱਖ ਖੁਸ਼ਬੂਦਾਰ ਪਦਾਰਥ ਲਾਈ ਜਾਵੇ, ਪਰ ਜੇ ਮਨ ਮੈਲਾ ਹੈ ਤੇ ਫਿਰ ਸਭ ਕੁਝ ਮੈਲਾ ਹੈ। ਤਨ ਧੋਤਿਆਂ ਮਨ ਅੱਛਾ ਨਹੀਂ ਹੋਣਾ, ਇਸ ਕਰਕੇ ਕਹਿੰਦੇ ਜਿਹੜਾ ਦਸਵਾਂ ਯਮ ਹੈ ਕੱਲੇ ਤਨ ਦੀ ਸੁੱਚਤਾ ਦਾ ਪ੍ਰਤੀਕ ਨਹੀਂ ਹੈ, ਤਨ ਦੀ ਸੁਚਮਤਾ ਦੇ ਨਾਲ ਨਾਲ ਆਪਣੇ ਮਨ ਦੀ ਸੁਚਮਤਾ ਵੀ ਰੱਖਣੀ। ਗੁਰਸਿੱਖ ਨੂੰ ਸਤਿਗੁਰਾਂ ਨੇ ਦੋਵੇਂ ਹੀ ਦਿੱਤੀਆਂ ਨੇ, ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਤਨ ਸੁੱਚਾ, ਇਸ਼ਨਾਨ ਪਾਨ ਕਰਨਾ, ਦਾਤਨ ਕੁਰਲਾ ਕਰਨਾ, ਸਰੀਰ ਦੀ ਕਿਰਿਆ ਕਰਕੇ, ਇਸ਼ਨਾਨ ਪਾਨ ਕਰਕੇ, ਸਵੱਛ ਵਸਤਰ ਧਾਰਨ ਕਰਕੇ, ਤਨ ਸੁੱਚਾ ਹੋ ਗਿਆ, ਫਿਰ ਮਨ ਸੁੱਚਾ ਕਰਨ ਵਾਸਤੇ ਜਪ ਜੀ ਪੜਨ ਲੱਗਾ, ਜਾਪ ਸਾਹਿਬ ਪੜਨ ਲੱਗਾ, ਸਵਈਏ ਪੜਨ ਲੱਗਾ, ਆਨੰਦ ਸਾਹਿਬ ਪੜਨ ਲੱਗਾ, ਚੁਪਈ ਗਾਈ, ਸੁਖਮਣੀ ਗਾਇਆ, ਸ੍ਰੀ ਆਸਾ ਜੀ ਦੀ ਵਾਰ ਦਾ ਪਾਠ ਕੀਤਾ ਸੁਣਿਆ। ਇਹ ਮਨ ਦੀ ਸੁਚਨਤਾ ਦੋਵੇਂ ਨਾਲ ਨਾਲ ਚੱਲਣੀਆਂ ਨੇ। ਤੇ ਮਹਾਰਾਜ ਜੀ ਕਹਿੰਦੇ ਜੇ ਮਨ ਸੁੱਚਾ ਨਹੀਂ ਤੇ ਤਨ ਸੁੱਚਾ ਹੋਇਆ ਕੁਝ ਨਹੀਂ ਕਰੇਗਾ। ਉਹਦੇ ਵਾਸਤੇ ਫਿਰ ਬੜੇ ਪ੍ਰਮਾਣ ਨੇ, ਜਲ ਕੇ ਬੱਜਣ ਜੇਗਰ ਧੋਵੈ, ਨਿਤ ਨਿਤ ਮਿੰਡਕ ਨਹਾਵੈ। ਫਿਰ ਪਾਣੀ ਦਾ ਨਹਾਉਣਾ ਏਦਾਂ ਜਿਵੇਂ ਡੱਡੂ ਨਹਾ ਕੇ ਜਿਵੇਂ ਮੁਕਤ ਹੋ ਜਾਏਗਾ, ਫਿਰ ਤਾਂ ਉਹ ਰਹਿੰਦਾ ਹੀ ਪਾਣੀ ਵਿੱਚ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਭਾਈ ਆਪਣੇ ਮਨ ਨੂੰ ਵੀ ਸੁੱਚਾ ਰੱਖਣਾ, ਰਾਗ ਦੁਆਖ ਦੀ ਮੈਲ ਤਿਆਗ ਕੇ।
ਯਮ ਨਾਮ ਇਸੀ ਪ੍ਰਕਾਰ ਅਲਾਏ, ਦਸ ਅਵਨੇਮ ਸੁਨੋ ਮਨ ਲਾਏ।
ਮਹਾਰਾਜ ਜੀ ਕਹਿੰਦੇ ਇਹ ਤਾਂ ਇਹ 10 ਤਰ੍ਹਾਂ ਦਾ ਯਮ ਹੈ। ਫਿਰ ਯੋਗ ਦਾ ਦੂਸਰਾ ਅੰਗ ਸੀ ਨੇਮ, ਕਿਉਂਕਿ ਪਿੱਛੇ ਆਇਆ ਨਾ ਯਮ ਨੇਮ ਇਕਾਂਤ ਦੇਸ, ਪ੍ਰਾਣਾਯਾਮ, ਧਾਰਨਾ, ਧਿਆਨ, ਸਮਾਧੀ, ਆਸਣ, ਇਹ 8 ਦੱਸੇ ਨੇ ਯੋਗ ਦੇ ਅੰਗ। ਯਮ ਕਹਿੰਦੇ ਨੇ 10 ਪ੍ਰਕਾਰ ਦਾ, ਉਹ ਦੱਸ ਦਿੱਤਾ ਸਤਿਗੁਰਾਂ ਨੇ। ਹੁਣ ਮਹਾਰਾਜ ਜੀ ਕਹਿੰਦੇ ਜਿਹੜਾ ਨੇਮ ਹੈ ਨਾ ਦੂਸਰਾ, ਉਹ ਵੀ ਅੱਗੇ 10 ਤਰ੍ਹਾਂ ਦਾ ਹੈ, ਉਹ ਵੀ ਅੱਗੇ 10 ਪ੍ਰਕਾਰ ਦਾ ਹੈ ਨੇਮ। ਉਹ ਵੀ ਗ੍ਰਹਿਣ ਕਰਨਾ, ਉਹ ਵੀ ਧਾਰਨ ਕਰਨਾ ਕਸ਼ਟ ਯੋਗ ਦਾ, ਉਹ ਵੀ ਇੱਕ ਹਿੱਸਾ ਹੈ। ਅਸਲ ਵਿੱਚ ਇਹ ਜਿਹੜੇ ਗੁਣ ਮਹਾਰਾਜ ਜੀ ਦੱਸ ਰਹੇ ਨੇ, ਇਹ ਸਤਿਗੁਰੂ ਜੀ ਦੇ ਆਪਣੇ ਢੰਗ ਨਾਲ ਦੱਸੇ ਹੋਏ ਯਮ ਨੇਮ ਨੇ। ਹੋਰ ਗ੍ਰੰਥਾਂ ਵਿੱਚ ਚਾਹੇ 5 ਪ੍ਰਕਾਰ ਦੇ ਯਮ ਜਾਂ 8 ਪ੍ਰਕਾਰ ਦਾ ਯਮ ਨੇਮ ਦਾ ਵਰਣਨ ਆਉਂਦਾ, ਸਤਿਗੁਰਾਂ ਨੇ 10 ਤਰ੍ਹਾਂ ਦਾ ਦੱਸਿਆ। ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਜਿੱਥੇ 10 ਪ੍ਰਕਾਰ ਦਾ ਯਮ ਦੱਸਿਆ, ਉਥੇ 10 ਪ੍ਰਕਾਰ ਦਾ ਨੇਮ ਵੀ ਦੱਸ ਰਹੇ ਨੇ। ਫਿਰ ਅੱਗੇ ਏਕਾਂਤ ਦੇਸ਼, ਫਿਰ ਅੱਗੇ ਆਸਣ, ਫਿਰ ਧਾਰਨਾ, ਧਿਆਨ, ਸਮਾਧੀ, ਇਹਨਾਂ ਦਾ ਮਹਾਰਾਜ ਜੀ ਜ਼ਿਕਰ ਨਾਲ ਨਾਲ ਪ੍ਰਾਣਾਯਾਮ ਦਾ ਵੀ ਕਰ ਰਹੇ ਨੇ। ਫਿਰ ਭਗਤੀ ਯੋਗ ਵੀ ਦੱਸ ਰਹੇ ਨੇ ਰਾਜੇ ਸ਼ਿਵਨਾਭ ਨੂੰ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਸਾਹਿਬ ਜੀ ਦੀ ਪਵਿੱਤਰ ਕਥਾ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ